ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ਼ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਹੋਈ ਹੈ ਤਾਂ ਜੋ ਇਸ ਸਤਸੰਗਤ ਦੀਆਂ ਪਵਿੱਤਰ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਹਨ ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਆਪਣੇ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਭਾਏ ਮਾਣ ਹੋ ਕਰਕੇ ਜੋ ਆਪਣੇ ਪਿਆਰੀਆਂ ਸਿੱਖ ਸੰਗਤਾਂ ਨੂੰ ਇਹ ਪਵਿੱਤਰ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕੀਤੇ ਹਨ ਇਹਨਾਂ ਦੀ ਉਥਾਣਕਾ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਪੜ੍ਹਾਈ ਹੈ ਕਿ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਏ ਮਾਣ ਹਨ ਉਸ ਸਮੇਂ ਅਕਬਰ ਬਾਦਸ਼ਾਹ ਨੇ ਜਿਹੜਾ ਇਹਦਾ ਆਲਾ ਵਜ਼ੀਰ ਹੈ ਜਿਸ ਨੂੰ ਬੀਰਬਲ ਕਹਿੰਦੇ ਹਨ ਇਸ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਜਿੰਨੇ ਬੋਧੀਧਾਰੀ ਹਿੰਦੂ ਹਨ ਉਹਨਾਂ ਦੇ ਪਾਸੋਂ ਪਰ ਬੋਧੀ ਤੋਂ ਇੱਕ ਰੁਪਈਆ ਟੈਕਸ ਜਿਹਨੂੰ ਅਜੋਕੇ ਸਮੇਂ 'ਚ ਆਪਾਂ ਕਹਿ ਦਿੰਦੇ ਉਦੋਂ ਕਰ ਕਹਿੰਦੇ ਸਨ ਪਰ ਬੋਧੀ ਤੋਂ ਇੱਕ ਰੁਪਈਆ ਸਰਬੱਤਰ ਹਿੰਦ ਵਾਸੀਆਂ ਦੇ ਕੋਲੋਂ ਤੂੰ ਕਰ ਵਸੂਲ ਕਰ ਸਕਦਾ ਹੈ। ਉਸ ਸਮੇਂ ਇਹ ਕਰ ਵਸੂਲ ਕਰਦਾ ਹੋਇਆ ਵੱਖੋ ਵੱਖਰੇ ਇਲਾਕਿਆਂ 'ਚੋਂ ਵਿਚਰਦਾ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚਿਆ ਹੈ। ਇੱਥੋਂ ਦੇ ਹਿੰਦੂਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ, ਭਾਈ ਸਾਰੇ ਕਰ ਲੈ ਕੇ ਮੇਰੇ ਪਾਸ ਆਓ, ਇੱਕ ਇੱਕ ਰੁਪਈਆ ਤੁਹਾਨੂੰ ਕਰ ਲੱਗਾ ਹੋਇਆ, ਮੇਰੇ ਪਾਸ ਬਾਦਸ਼ਾਹ ਦਾ ਹੁਕਮ ਹੈ। ਉਹਨਾਂ ਬੇਨਤੀ ਕੀਤੀ ਕਿ ਅਸੀਂ ਜਿਸ ਧਰਤੀ 'ਤੇ ਤੂੰ ਆਇਆ, ਜਿੱਥੇ ਰਹਿ ਰਹੇ ਹਾਂ, ਇਹ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਸਾਈ ਪਾਵਨ ਨਗਰੀ ਹੈ। ਇੱਥੇ ਗੁਰੂ ਘਰ ਦੀ ਕਾਰ ਕਰਨ ਵਾਲੇ ਸਾਰੇ ਸਿੱਖ ਹਾਂ, ਲੰਗਰ 'ਚੋਂ ਪ੍ਰਸ਼ਾਦਾ ਪਾਣੀ ਛਕਦੇ ਹਾਂ, ਤੈਨੂੰ ਕਰ ਨਹੀਂ ਅਸੀਂ ਦੇ ਸਕਦੇ। ਜੇ ਤੇਰੇ ਮਨ ਦੀ ਕੋਈ ਇੱਛਾ ਹੈ ਤਾਂ ਅਸੀਂ ਤੈਨੂੰ ਲੰਗਰ 'ਚੋਂ ਪ੍ਰਸ਼ਾਦਾ ਲਿਆ ਦਿੰਦੇ ਹਾਂ, ਉਹ ਛਕ ਲੈਣਾ ਕਰ। ਉਸ ਸਮੇਂ ਇਸਨੇ ਕਿਹਾ ਵੀ ਇਵੇਂ ਬਾਤ ਨਹੀਂ ਬਣੇਗੀ, ਆਪੋ ਆਪਣੇ ਨਾਮ ਲਿਖਾਵੋ, ਜਿੰਨੇ ਬੋਧੀਧਾਰੀ ਹਿੰਦੂ ਹਨ ਸਾਰਿਆਂ ਨੂੰ ਇਹ ਕਰ ਜਿਹੜਾ ਉਹ ਦੇਣਾ ਪਵੇਗਾ। ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੀਰਬਲ ਆਇਆ ਹੈ, ਉਹ ਇਸ ਤਰੀਕੇ ਦੀ ਗੱਲ ਕਹਿ ਰਿਹਾ, ਆਪ ਕਿਰਪਾ ਕਰੋ। ਸਤਿਗੁਰੂ ਸਾਹਿਬ ਜੀ ਨੇ ਸੁਭਾਵਕ ਬਚਨ ਕੀਤੇ ਹਨ ਕਿ ਜੇ ਆਪ ਸਿੱਖ ਸੰਗਤਾਂ ਦੇ ਲੰਗਰ ਪ੍ਰਸ਼ਾਦਾ ਛਕਣ ਦੇ ਹੁਕਮ ਨੂੰ ਉਸਨੇ ਨਹੀਂ ਮੰਨਿਆ ਤਾਂ ਪਰਮੇਸ਼ੁਰ ਦੀ ਰਜਾ ਕਲਾ ਵਰਤੇਗੀ, ਇਹ ਇੱਥੇ ਬਹੁਤਾ ਸਮਾਂ ਟਿਕ ਨਹੀਂ ਪਾਵੇਗਾ, ਇਹਦਾ ਸੰਸਾਰ ਤੋਂ ਕੂਚ ਹੋ ਜਾਵੇਗਾ। ਕਹਿੰਦੇ ਇਤਨੇ ਸਮੇਂ ਨੂੰ ਇਹਦੇ ਪਾਸ ਬਾਦਸ਼ਾਹ ਦਾ ਪਰਵਾਨਾ ਆਇਆ ਹੈ ਕਿ ਕਸ਼ਮੀਰ ਵਾਲੀ ਸਾਈਡ 'ਤੇ, ਕਸ਼ਮੀਰ ਵਾਲੇ ਪਾਸੇ ਬਗਾਵਤ ਬਾਗੀਆਂ ਨੇ ਵਧਾ ਦਿੱਤੀ ਹੈ, ਤੂੰ ਉੱਥੇ ਜਾ ਕੇ ਉੱਥੋਂ ਦਾ ਪ੍ਰਬੰਧ ਵੇਖ। ਇਹ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਚੱਲਿਆ ਕਸ਼ਮੀਰ ਪਹੁੰਚਿਆ ਹੈ, ਉੱਥੇ ਘੋੜੇ ਤੋਂ ਡਿੱਗਣ ਕਰਕੇ ਬਰਫ਼ ਦੇ ਵਿੱਚ ਇਸ ਨੂੰ ਸੱਟ ਲੱਗੀ, ਜੰਗ ਯੁੱਧ ਚੱਲਦਾ ਸੀ ਅਤੇ ਉੱਥੇ ਬਰਫ਼ ਲੱਗ ਕਰਕੇ ਅਤੇ ਗਾਲਾ ਪੈ ਕਰਕੇ ਇਸ ਦੀ ਮੌਤ ਹੋਈ ਹੈ। ਜਦੋਂ ਇਸ ਦੀ ਮੌਤ ਦੀਆਂ ਖਬਰਾਂ ਫੈਲੀਆਂ, ਮਹਾਰਾਜ ਜੀ ਦੇ ਪਾਸ ਆਣ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ, ਜਿਹੜਾ ਗੁਰੂ ਘਰ ਦੀ ਵੀ ਨਾਲ ਖਟਿਆਈ ਕਰਨ ਵਾਲਾ, ਜਿਹੜਾ ਆਪ ਜੀ ਦੀ ਨਗਰਾਂ ਦੇ ਨਗਰ 'ਚ ਵਸਣ ਵਾਲੇ ਸਿੱਖਾਂ ਨੂੰ ਦੁੱਖ ਦੇਣ ਵਾਲਾ ਸੀ, ਪਰਮੇਸ਼ੁਰ ਨੇ ਕਲਾ ਵਰਤਾਈ ਹੈ, ਉਹ ਇਸ ਸਮੇਂ ਸੰਸਾਰ ਤੋਂ ਉਸਨੇ ਚਲਾਣਾ ਕੀਤਾ, ਆਪ ਜੀ ਦੀ ਬੜੀ ਕਿਰਪਾ ਹੋਈ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਅੰਮ੍ਰਿਤ ਉਪਦੇਸ਼ ਜਿਹੜਾ ਅੱਜ ਆਪ ਜੀ ਨੇ ਹੁਕਮਨਾਮੇ ਰੂਪ ਵਿੱਚ ਸਰਵਣ ਕੀਤਾ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦਇਆ ਕਰਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਆਓ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਪਰਉਪਕਾਰ ਨੂੰ ਚੇਤੇ ਰੱਖੀਏ, ਗੁਰੂ ਸਾਹਿਬ ਜੀ ਦੀ ਭੈ ਭਾਵਣੀ ਕਰਦੇ ਹੋਏ ਇਸ ਪਵਿੱਤਰ ਸ਼ਬਦ ਦੀ ਕਥਾ ਵਿਚਾਰ, ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਦਇਆ ਕਰਕੇ ਰਹਿਮਤ ਕਰਕੇ ਕਰਵਾ ਲੈਣ, ਬੜੇ ਪ੍ਰੇਮ ਆਨੰਦ ਸਤਿਕਾਰ ਸਹਿਤ ਕਰਨਾ ਕਰੀਏ ਜੀ। ਕਰੋ ਮਨਚਿਤ ਬਿਰਤੀਆਂ ਨੂੰ ਇਕਾਗਰ, ਪ੍ਰੇਮ ਭਾਵਨਾ ਸਹਿ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ।
ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਿਆਲਤਾ ਕਰ ਰਹੇ ਹਨ। ਪਹਿਲੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਤੇ ਤੁਕੀ ਤਿੰਨ ਤਿੰਨ ਤੁਕਾਂ ਵਾਲਾ ਸੋ ਇਹ ਸ਼ਬਦ ਹੈ। ਹਰ ਪਦ ਦੀਆਂ ਤਿੰਨ ਤੁਕਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ।
ਇੱਕ ਓ ਅੰਕਾਰ ਸਤ ਗੁਰ ਪ੍ਰਸਾਦ।
ਆਰੰਭਤਾ ਤੇ ਮੰਗਲ ਕਰਦੇ ਨੇ ਉਹ ਜੋ ਇੱਕ ਅਦਵੈਤ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ।
ਸੋ ਗੁਰਸਿੱਖ ਨੂੰ ਵੀ ਇੱਥੇ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਦਿਆਲਤਾ ਕਰਕੇ ਬਖਸ਼ ਰਹੇ ਹਨ। ਸੋ ਆਮ ਹੀ ਆਪਾਂ ਸੰਗਤ ਵਿੱਚ ਜਾਣਦੇ ਹਾਂ, ਇਹੋ ਹੀ ਬਚਨ ਹੈ, ਗੁਰੂ ਕੈ ਸਿੱਖਾ ਸਿਮਰਨ ਭਗਤੀ ਨਾਮ ਬਾਣੀ ਅਭਿਆਸ ਕਰਿਆ ਕਰ, ਤੇਰੇ ਤੇ ਕਿਰਪਾਲਤਾ ਹੋਵੇਗੀ। ਗਰੀਬ ਨਿਵਾਜ, ਸਿਮਰਨ ਭਗਤੀ ਕਰਨ ਦਾ ਲਾਭ ਕੀ ਹੈ? ਤਾਂ ਸਮਝਾਉਂਦੇ ਹਨ, ਵੇਖ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਤੋਂ ਹੀ ਉਹਦੇ ਅੱਗੇ ਸਨਮੁੱਖ ਹੋ ਕੇ ਬੇਨਤੀ ਕਰ, ਹੇ ਮਹਾਰਾਜ ਆਪ ਜੀ ਆਪਣੇ ਭਗਤਾਂ ਦੀ ਸਦਾ ਤੋਂ ਹੀ ਰੱਖਦੇ ਆਏ ਹੋ। ਸੋ ਆਪ ਜੀ ਨੇ ਕਿਰਪਾਲਤਾ ਕੀਤੀ ਹੈ, ਇੱਥੇ ਬਖਸ਼ਿਸ਼ ਕਰ ਰਹੇ ਨੇ ਮਹਾਰਾਜ, ਭਗਤਾਂ ਕੀ ਸਦਾ ਤੂੰ ਰੱਖਦਾ ਹਰ ਜੀਓ, ਆਪਣੇ ਭਗਤਾਂ ਦੀ ਸਦਾ ਹੀ ਆਪ ਜੀ ਪੈਜ ਰੱਖਣ ਵਾਲੇ ਹੋ। ਸੋ ਇਹ ਜੋ ਪਾਵਨ ਸ਼ਬਦ ਹੈ, ਇਹਦੀ ਇੱਕ ਬੜੀ ਸੁੰਦਰ ਭੂਮਿਕਾ ਅਥਾਣਕਾ ਕਹਿ ਲਈਏ। ਸੋ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖਾਂ ਨੇ ਲਿਖੀ ਹੈ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ, ਖਾਲਸਾ ਜੀ ਜਿਸ ਦਿਹਾੜੇ 31 ਅਕਤੂਬਰ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਇਹ ਪਾਵਨ ਅੰਮ੍ਰਿਤ ਉਪਦੇਸ਼ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ, ਜਿਸ ਘਰ 'ਤੇ ਕਦੇ ਦੈਤ ਹੋ ਕਰਕੇ ਕਿਸੇ ਸਰਕਾਰ ਨੇ ਹਮਲਾ ਕੀਤਾ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਿਹਾੜੇ ਵੀ ਇਹ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਸੀ, ਆਪ ਹੀ ਦਿਆਲਤਾ ਕਰਕੇ ਸਮਝਾਇਆ ਸੀ। ਉਹੋ ਹੀ ਸਤਿਗੁਰੂ ਸਾਹਿਬ ਜੀ ਇੱਥੇ ਕਿਰਪਾ ਕਰ ਰਹੇ ਹਨ, ਹੇ ਮਹਾਰਾਜ ਭਗਤਾਂ ਦੀ ਸਦਾ ਹੀ ਆਪ ਜੀ ਰੱਖਿਆ ਕਰਨ ਵਾਲੇ ਹੋ।
ਧੁਰ ਤੂੰ ਰੱਖਦਾ ਆਇਆ,
ਧੁਰ ਤੋਂ ਹੀ ਮਹਾਰਾਜ ਆਪ ਜੀ ਨੇ ਜਿਵੇਂ ਭਗਤ ਧਰੂ ਦੀ ਰੱਖਿਆ ਕੀਤੀ ਹੈ, ਜਿਵੇਂ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਹੈ, ਧੁਰ ਤੋਂ ਹੀ ਤੁਸੀਂ ਆਪ ਜੀ ਆਪਣੇ ਪਿਆਰੇ ਭਗਤਾਂ ਦੀ ਰੱਖਿਆ ਕਰਦੇ ਆਏ ਹੋ।
ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ।
ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਭਗਤ ਪ੍ਰਹਿਲਾਦ ਜੀ। ਸੋ ਜਿਹਦਾ ਪਿਤਾ ਹੀ ਵੈਰੀ ਹੋ ਗਿਆ, ਪਰਮੇਸ਼ੁਰ ਵਾਹਿਗੁਰੂ ਦੀ ਭਗਤੀ ਕਰਨ ਨਹੀਂ ਦੇਣੀ, ਸਾਰੇ ਸੰਸਾਰ 'ਚ ਜਾਪ ਜਪਾਉਣਾ ਕੀਤਾ, ਜਲੇ ਹਰਨਾਕਸ਼ ਥਲੇ ਹਰਨਾਕਸ਼ ਦਾ। ਉਸ ਸਮੇਂ ਪੁੱਤਰ ਪ੍ਰਹਿਲਾਦ ਮਾਤਾ ਦੀ ਦਿੱਤੀ ਹੋਈ ਸ੍ਰੇਸ਼ਟ ਸਿੱਖਿਆ ਦੁਆਰਾ ਪਰਮੇਸ਼ੁਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਹਨ, ਜਿੰਨੇ ਨਾਲ ਦੇ ਸਾਥੀ ਸੰਗੀ ਹਨ ਉਹਨਾਂ ਨੂੰ ਵੀ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਲਾਉਣਾ ਕੀਤਾ ਹੈ। ਸੰਡਾ ਮਰਕਾ ਜੋ ਇਹਨਾਂ ਨੂੰ ਪੜ੍ਹਾਉਣ ਵਾਲੇ ਇਹਨਾਂ ਦੇ ਉਸਤਾਦ ਸਨ, ਉਹਨਾਂ ਨੇ ਜਾ ਕਰਕੇ ਪੁਕਾਰ ਕੀਤੀ ਹਰਨਾਕਸ਼ ਦੇ ਪਾਸ ਕਿ ਹੇ ਰਾਜਨ, ਤੇਰਾ ਹੀ ਪੁੱਤਰ ਤੇਰੀ ਭਗਤੀ ਨਹੀਂ ਕਰਦਾ, ਸੋ ਤੂੰ ਯਤਨ ਕਰ। ਇਹ ਤੇ ਇਹਨੇ ਸਾਰੇ ਚਾਟੜੇ ਜਿਹੜੇ ਨੇ ਨਾਲ ਪੜ੍ਹਨ ਵਾਲੇ ਉਹ ਵੀ ਵਿਗਾੜ ਦਿੱਤੇ ਹਨ। ਸੋ ਉਸ ਸਮੇਂ ਬੜੇ ਯਤਨ ਕੀਤੇ ਹਨ, ਜਲ ਅਗਨੀ ਵਿੱਚ ਕੱਤਿਆ, ਜਲਿਆ ਨਾ ਡੂਬੈ ਗੁਰਪ੍ਰਸਾਦ, ਕਦੀ ਜਲ ਵਿੱਚ ਸੁੱਟਣਾ ਕੀਤਾ ਹੈ। ਸੋ ਵਰਨ ਨੇ ਰੱਖਿਆ ਕੀਤੀ ਹੈ, ਫਿਰ ਅਗਨੀ ਦੇ ਵਿੱਚ ਜਿਹੜੀ ਭੂਆ ਹੋਲਕਾ ਸੀ ਉਹ ਲੈ ਕਰਕੇ ਬੈਠੀ ਹੈ, ਜਿਹਨੂੰ ਕਹਿੰਦੇ ਸੂਰਜ ਦੇ ਪਾਸੋਂ ਚਾਦਰ ਮਿਲੀ ਹੋਈ ਸੀ, ਕਿਸੇ ਤਰੀਕੇ ਦੀ ਅਗਨੀ ਭੋ ਨਹੀਂ ਸਕਦੀ, ਉਹ ਚਾਦਰ ਜਿਹੜੀ ਹੈ ਭਗਤ ਜੀ 'ਤੇ ਪੈ ਗਈ। ਮਹਾਰਾਜ ਜੀ ਨੇ ਰੱਖਿਆ ਕੀਤੀ, ਐਸੀ ਹਵਾ ਚੱਲੀ। ਸੋ ਭਗਤ ਪ੍ਰਹਿਲਾਦ ਜੀ ਦੀ ਆਪ ਦਿਆਲਤਾ ਕਰਕੇ ਅੱਗ ਦੇ ਵਿੱਚੋਂ ਵੀ ਰੱਖਿਆ ਕੀਤੀ। ਫਿਰ ਕਿਰਪਾ ਕੀਤੀ ਹੈ, ਜਿਸ ਸਮੇਂ ਆਪ ਮਾਰਨ ਨੂੰ ਧਾ ਕਰਕੇ ਆਇਆ ਹੈ, ਹਰਨਾਕਸ਼ ਕਿਰਪਾਨ ਕਾੜ ਖੜਕ ਕੋਪਿਓ ਰਿਸਾਏ, ਉਸ ਸਮੇਂ ਆਪ ਕਿਰਪਾਲੂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਐਸੀ ਸ਼ਕਤੀ ਵਰਤਾਈ ਹੈ, ਆਪ ਦਿਆਲਤਾ ਕਰਕੇ ਨਰਸਿੰਘ ਸਰੂਪ ਧਾਰਨ ਕਰਕੇ, ਸੋ ਉਸ ਸਮੇਂ ਥੰਮ ਦੇ ਵਿੱਚੋਂ ਥੰਮ ਨੂੰ ਪਾੜ ਕਰਕੇ ਜਿੰਨੇ ਇਸ ਨੇ ਵਰ ਲਏ ਹੋਏ ਸਨ ਕਿ ਮੈਂ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੇਰਾ ਧਰਤੀ 'ਤੇ ਅੰਤ ਹੋ ਸਕੇ, ਨਾ ਆਕਾਸ਼ 'ਤੇ, ਨਾ ਕੋਈ ਮੈਨੂੰ ਸ਼ਸਤਰ ਅਸਤਰ ਮਾਰ ਸਕਦਾ ਹੋਵੇ, ਨਾ ਹੀ ਮੈਨੂੰ ਦੁਨੀਆਂ ਦੇ ਵਿੱਚ ਕੋਈ ਅਜਿਹਾ ਜੀਵ ਨਾ ਹੋਵੇ ਜਿਹੜਾ ਮੈਨੂੰ ਮਾਰ ਸਕਦਾ। ਉਸ ਸਮੇਂ ਵਿਖਾਲਣਾ ਕੀਤਾ, ਵੇਖ ਇਹ ਸਰੂਪ ਹੀ ਨਵਾਂ ਧਾਰਨ ਕਰ ਲਿਆ, ਕੋਈ ਖੜਗ ਨਹੀਂ, ਕੋਈ ਕਿਰਪਾਨ ਨਹੀਂ, ਕੋਈ ਇਸੇ ਤਰੀਕੇ ਦੇ ਨਾਲ ਕੋਈ ਹੋਰ ਸ਼ਸਤਰ ਕਟਾਰੀ ਆਦਿਕ ਨਹੀਂ, ਸੋ ਹੱਥਾਂ ਦੇ ਨਾਂ ਹੀ ਇੰਨੇ ਵਧਾਏ ਨੇ। ਛਾਤੀ ਪਾੜ ਕਰਕੇ ਇਹ ਹਰਨਾਖੀ ਦਾ ਉਸ ਸਮੇਂ ਅੰਤ ਕੀਤਾ। ਪ੍ਰਹਿਲਾਦ ਜਨ ਦੀ ਰੱਖਿਆ ਕਰਨਾ ਕੀਤੀ ਹੈ ਜੀ।
ਹਰਨਾਖਸ਼ ਮਾਰ ਪਚਾ,
ਹਰਨਾਖਸ਼ ਨੂੰ ਮਾਰਨਾ ਕੀਤਾ ਹੈ ਇਸੇ ਤਰੀਕੇ ਦੇ ਨਾਲ। ਸੋ ਭਾਈ, ਜਿਸ ਦਿਹਾੜੇ ਇਹ ਪਵਿੱਤਰ ਉਪਦੇਸ਼ 1984 ਚ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਉਸ ਦਿਹਾੜੇ ਇਸੇ ਹਰਨਾਖਸ਼ ਦੀ ਭੈਣ ਹੋਲਕਾਂ ਕਹਿ ਲਵੋ ਚੰਡਾਲਣੀ, ਜਿਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਬਾਣੀ ਪੜ੍ਹ ਰਹੇ ਗੁਰਸਿੱਖਾਂ 'ਤੇ ਹਮਲਾ ਕੀਤਾ ਹੈ। ਹਜ਼ਾਰਾਂ ਹੀ ਬਦੋਸ਼ੇ ਗੁਰੂ ਕੇ ਸਿੱਖ ਸੰਗਤਾਂ ਨੂੰ ਸੋ ਮੌਤ ਦੇ ਘਾਟ ਉਤਾਰਿਆ। ਗੁਰੂ ਕੇ ਖਾਲਸੇ ਨੇ ਜੂਝ ਕਰਕੇ ਸ਼ਹਾਦਤਾਂ ਪਾਈਆਂ ਹਨ। ਉਹ ਜਿਹੜੀ ਐਸੀ ਕੁਕਰਮ ਕਰਨ ਵਾਲੀ ਬੀਬੀ ਸੋ ਜਿਹਦੀ ਮਤੀ ਮਾਰੀ ਹੋਈ ਸੀ, ਸੋ ਐਸੀ ਜਿਹਦੀ ਅਵਸਥਾ ਹੈ, ਉਸ ਡੈਣ ਨੂੰ ਵੀ ਇਸੇ ਦਿਹਾੜੇ ਸੋ ਇਸ ਪਵਿੱਤਰ ਹੁਕਮਨਾਮੇ ਦੁਆਰਾ ਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜੀ ਦੁਆਰਾ ਗੁਰਮੁਖਾਂ ਨੇ ਸ਼ਹਾਦਤ ਦਾ ਜਾਮ ਪੀ ਕਰਕੇ, ਜਿਨ੍ਹਾਂ ਨੇ ਖਾਲਸੇ ਦੀ ਜਿਹੜੀ ਪੱਗ ਦੀ ਲਾਜ ਸਿਰ 'ਤੇ ਬੱਜੀ ਹੋਈ ਦੀ ਰੱਖਣਾ ਕੀਤੀ ਹੈ, ਉਹਨਾਂ ਦੁਆਰਾ ਉਸ ਨੂੰ ਵੀ ਡੰਡ ਦਵਾਉਣਾ ਕੀਤਾ ਹੈ। ਇਹ ਤਾਂ ਬੇਨਤੀ ਕੀਤੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ, ਇਹ ਚਿੱਤ ਭਰਮਣਾ ਕਿਤੇ ਪੈ ਜਾਵੇ ਕਿ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕੀਤੀ, ਹੁਣ ਨਹੀਂ ਕਰਦੇ ਪਾਏ। ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਏ। ਜੋਤ ਵੀ ਉਹੋ ਹੀ ਹੈ, ਜੁਗਤੀ ਵੀ ਉਹੋ ਹੀ ਹੈ, ਕੇਵਲ ਸਰੀਰ ਹੀ ਬਦਲਿਆ ਹੋਇਆ, ਕੇਵਲ ਨਾਮ ਹੀ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਰਖਾ ਲਿਆ ਹੈ। ਜੋਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਸਵਾਏਮਾਨ ਹੋ ਰਹੇ ਹਨ। ਜੇ ਪਹਿਲਾਂ ਭਗਤਾਂ ਦੀ ਰੱਖਿਆ ਕੀਤੀ ਹੈ ਤੇ ਹੁਣ ਵੀ ਆਪਣੇ ਪਿਆਰੇ ਭਗਤਾਂ ਦੀ ਆਪ ਹੀ ਰੱਖਿਆ ਕਰ ਰਹੇ ਨੇ, ਆਪ ਹੀ ਆਪਣੇ ਪਿਆਰੇ ਭਗਤ ਮਹਾਂਪੁਰਖਾਂ ਦੀ ਆਪ ਹੀ ਸਤਿਗੁਰੂ ਸਾਹਿਬ ਜੀ ਨੇ ਰੱਖਿਆ ਕੀਤੀ ਹੈ ਖਾਲਸਾ ਪੰਥ ਦੇ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ।
ਮਹਾਰਾਜ, ਇਹ ਬੜਾ ਯਕੀਨ ਵੀ ਕਿਸੇ ਨੂੰ ਹੈ ਕਿ ਆਪ ਜੀ ਰੱਖਿਆ ਕਰਦੇ ਹੋ? ਕਹਿਣ ਲੱਗੇ, ਹਾਂ ਭਾਈ, ਇਹ ਪ੍ਰਤੀਤੀ, ਇਹ ਯਕੀਨ ਗੁਰੂ ਕੇ ਪਿਆਰੇ ਸਿੱਖਾਂ ਦੇ ਹਿਰਦੇ 'ਚ ਹੈ, ਗੁਰਮੁਖਾਂ ਨੂੰ ਇਹ ਪ੍ਰਤੀਤ ਹੈ, ਗੁਰਮੁਖਾਂ ਨੇ ਇਹ ਜਾਣ ਲੈਣਾ ਕੀਤਾ ਹੈ ਜੀ।
ਮਨਮੁਖ ਪਰਮ ਭੁਲਾਇਆ,
ਜਿਹੜੇ ਮਨਮੁਖ ਨੇ ਉਹ ਅਜੇ ਵੀ ਭਰਮ 'ਚ ਹੀ ਭੁੱਲੇ ਹੋਏ ਹਨ, ਅਜੇ ਵੀ ਭਰਮ ਭੁਲੇਖੇ ਹੀ ਪਏ ਹੋਏ ਹਨ। ਇਹ ਵੀ ਭੁਲੇਖਾ ਹੀ ਹੈ ਨਾ ਕਿ ਗੁਰੂ ਕੇ ਸਿੱਖ ਵੀ ਅਖਵਾਈ ਜਾਣਾ ਅਤੇ ਨਾਲ ਢਹਿੰਦੀ ਕਲਾ ਵਾਲੀਆਂ ਗੱਲਾਂ ਵੀ ਕਰੀ ਜਾਣੀਆਂ। ਨਹੀਂ ਜੀ, ਅਸੀਂ ਬੜੇ ਥੋੜ੍ਹੇ ਅਤੇ ਬੜੇ ਘੱਟ ਹਾਂ, ਸਾਨੂੰ ਕੋਈ ਵੀ ਲਤਾੜ ਕੇ ਗਾਂਹ ਲੰਘ ਸਕਦਾ ਹੈ। ਚੇਤੇ ਰੱਖਣਾ ਚਾਹੀਦਾ ਭਾਈ, ਜਿਨ੍ਹਾਂ ਨੂੰ ਪ੍ਰਤੀਤੀ ਭਰੋਸਾ ਹੈ ਉਹ ਦੋ ਜਾਣੇ ਵੀ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਰਾਜ ਪਾ ਕਾਇਮ ਕਰ ਦਿੰਦੇ ਨੇ। ਜਿਨ੍ਹਾਂ ਨੂੰ ਪ੍ਰਤੀਤੀ ਭਰੋਸਾ ਹੈ ਉਹ 40 ਵੀ ਚਮਕੌਰ ਦੀ ਗੜੀ ਦੇ ਵਿੱਚ ਵੱਡੀਆਂ ਫੌਜਾਂ ਦੇ ਉੱਤੇ ਭਾਰੀ ਪੈ ਜਾਂਦੇ ਨੇ। ਸਾਡੇ ਮਗਰ ਸਤਿਗੁਰੂ ਸਾਹਿਬ ਜੀ ਹਨ, ਜਿਨ੍ਹਾਂ ਨੂੰ ਪ੍ਰਤੀਤੀ ਹੈ, ਭਰੋਸਾ ਹੈ, ਉਹਨਾਂ ਦੇ ਪਾਸ ਆ ਗਏ ਨਾ। ਇੱਥੋਂ ਦੀ ਗੱਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਿ ਜੀ, ਬੜੀਆਂ ਵੱਡੀਆਂ ਫੌਜਾਂ ਨੇ, ਟਾਕਰਾ ਨਹੀਂ ਕੀਤਾ ਜਾਣਾ। ਬਚਨ ਕੀਤੇ ਸਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ, ਭਾਈ ਕੀ ਸਮਝਾਉਣ ਆਏ ਜੇ, ਕਿੰਨਾ ਦੀ ਗੱਲ ਕਰਦੇ ਜੇ ਜੀ। ਸਰਕਾਰ ਦੇ ਪਾਸ ਬੜੀ ਵੱਡੀ ਸ਼ਕਤੀ ਹੈ, ਤੁਹਾਡੇ ਕੋਲ ਸ਼ਕਤੀ ਕਿਹੜੀ ਹੈ? ਉਹਨੇ ਜੰਤਰ ਅਤੇ ਤੰਤਰ ਹੀ ਤੁਹਾਡੇ ਪਾਸ ਨਹੀਂ, ਜਿੰਨੇ ਪਾ ਉਹਨਾਂ ਦੇ ਕੋਲ ਬੜੇ ਮਾਰੂ ਹਥਿਆਰ ਹਨ। ਬਚਨ ਕੀਤੇ ਨੇ ਇਸੇ ਸਟੇਜ ਤੋਂ ਸ੍ਰੀ ਮੰਜੀ ਸਾਹਿਬ ਜੀ ਤੋਂ ਦੀ ਤੋਂ, ਭਾਈ ਇਹ ਡਰਾਵੇ ਨਾ ਸਾਨੂੰ ਦਿਓ, ਅਸੀਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਹਾਂ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਚਮਕੌਰ ਦੀ ਗੜੀ 'ਚ ਛੱਡਿਆ ਹੋਇਆ ਇੱਕ ਇੱਕ ਤੀਰ 10-10 ਹਜ਼ਾਰ ਵੈਰੀ ਨੂੰ ਵਿੰਨ ਕੇ ਆਗਾਹ ਲੰਘਿਆ ਹੈ। ਅਸੀਂ ਉਸੇ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਹਾਂ, ਇੱਕ ਵਾਰੀ ਇੱਧਰ ਨੂੰ ਚੜ੍ਹ ਕੇ ਅਤੇ ਆਉਣ, ਜੇ ਲੱਖ ਦੀ ਢੇਰੀ ਨਾ ਲਾ ਕੇ ਕੱਲੀਏ ਅਤੇ ਸਾਨੂੰ ਗੁਰੂ ਕੇ ਪੁੱਤਰ ਨਾ ਕਿਹਾ ਜੇ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ 'ਤੇ ਭਰੋਸਾ ਅਤੇ ਪ੍ਰਤੀਤੀ ਹੈ। ਸੋ ਜੇ ਕਹਿੰਦੇ ਜੀ, ਜੇ ਪੁੱਛੋ ਕਿਉਂ ਜੀ ਤੁਸੀਂ ਐਵੇਂ ਕਿਵੇਂ ਕਰ ਦੇਵੋਗੇ, ਕਹਿਣ ਲੱਗੇ ਭਾਈ ਅਸੀਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਹਾਂ, ਅਤੇ ਪੁੱਤਰ ਉਹੋ ਹੀ ਹੈ ਜਿਹੜਾ ਆਪਣੇ ਪਿਓ ਵਰਗਾ ਹੋਵੇ, ਉਹਨੂੰ ਹੀ ਪੁੱਤਰ ਕਿਹਾ ਜਾਂਦਾ। ਆਓ, ਓਨੀ ਸ਼ਕਤੀ ਪਾਵੇਂ ਨਹੀਂ, ਨਾਲ ਇਹ ਵੀ ਬਚਨ ਕਰ ਦਿੱਤੇ ਆਪਣੀ ਸ਼ਕਤੀ ਨੂੰ ਛੁਪਾਉਣ ਲਈ ਗੁਰੂ ਕੇ ਖਾਲਸੇ ਨੇ, ਕਹਿਣ ਲੱਗੇ ਓਨੀ ਸ਼ਕਤੀ ਪਾਵੇਂ ਨਹੀਂ, ਪਰ ਇਹ ਜਾਣਿਓ ਕਿ ਹਾਂ ਉਹਨਾਂ ਦੇ ਹੀ ਪੁੱਤਰ, ਪਤਾ ਲੱਗ ਜਾਵੇਗਾ ਅਤੇ ਦੁਨੀਆ ਪਾਈ ਰਹਿੰਦੀ ਦੁਨੀਆ ਤੱਕ ਇਹ ਹਿਸਟਰੀ ਯਾਦ ਰੱਖੀ ਜਾਵੇਗੀ ਕਿਹਨਾਂ ਦੀ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਜਿਨ੍ਹਾਂ ਨੂੰ ਪ੍ਰਤੀਤ ਭਰੋਸਾ ਹੈ ਸਤਿਗੁਰੂ ਸਾਹਿਬ ਜੀ ਤੇ ਉਹਨਾਂ ਦੀ, ਦੂਸਰਿਆਂ ਦੀ ਨਹੀਂ, ਮੇਰੇ ਵਰਗਿਆਂ ਦੀ ਨਹੀਂ। ਜਿਹੜੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋ ਕਸੁੱਧਾ ਕਾਲੀਆਂ ਬਾਹਰ ਚਿਟਵੀਆ, ਉਹਨਾਂ ਬਾਬਤ ਨਹੀਂ ਹੈ। ਜਿਨ੍ਹਾਂ ਨੂੰ ਭਰੋਸਾ ਹੈ, ਪ੍ਰਤੀਤ ਹੈ, ਜਿਨ੍ਹਾਂ ਨੂੰ ਯਕੀਨ ਆ ਗਿਆ, ਉਹਨਾਂ ਦੀ ਇਹ ਕਥਾ ਹੈ। ਹਾਂ, ਮਨਮੁੱਖ ਪਰਮ ਭੁਲਾਇਆ, ਜਿਹੜੇ ਮਨਮੁੱਖ ਨੂੰ, ਮਨ ਨੂੰ ਹੀ ਜਿਨ੍ਹਾਂ ਨੇ ਸ਼੍ਰੋਮਣੀ ਮੰਨਿਆ ਹੋਇਆ ਹੈ, ਕਹਿੰਦੇ ਉਹ ਭਰਮ 'ਚ ਹੀ ਭੁੱਲੇ ਫਿਰਦੇ ਹਨ, ਅਜੇ ਭਰਮ ਹੀ ਪਏ ਹੋਏ ਹਨ, ਅਜੇ ਡਰ ਹੀ ਲੱਗਾ ਹੋਇਆ ਹੈ। ਜੇ
ਹਰ ਜੀ ਇਹ ਤੇਰੀ ਵਡਿਆਈ,
ਅਕਾਲ ਪੁਰਖ ਵਾਹਿਗੁਰੂ ਜੀ ਇਹੋ ਹੀ ਆਪ ਜੀ ਦੀ ਉੱਤਮ ਵਡਿਆਈ ਹੈ ਜੀ।
ਭਗਤਾਂ ਕੀ ਪੈਜ ਰੱਖ ਤੂੰ ਸਵਾਮੀ,
ਇਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਭਗਤਾਂ ਦੀ ਪੈਜ ਰੱਖਣ ਵਾਲੇ, ਇਹੋ ਆਪ ਜੀ ਦੀ ਵੱਡੀ ਵਡਿਆਈ ਇਹੋ ਹੈ। ਜਿਹੜੇ ਆਪ ਜੀ ਦੀ ਸਿਮਰਨ ਭਗਤੀ ਕਰਨ ਵਾਲੇ ਹਨ, ਉਹਨਾਂ ਦੀ ਆਪ ਜੀ ਪੈਜ ਰੱਖਦੇ ਹੋ, ਉਹਨਾਂ ਦੀ ਆਪ ਜੀ ਓਟ ਰੱਖਦੇ ਹੋ, ਉਹਨਾਂ ਤੇ ਆਪ ਦਿਆਲਤਾ ਕਰਦੇ ਹੋ ਜੀ।
ਭਗਤ ਤੇਰੀ ਸਰਣਾ,
ਕਾਰਨ ਕੀ ਹੈ? ਭਗਤਾਂ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹਨਾਂ ਨੇ ਆਪ ਜੀ ਦੇ ਪਾਸ ਇਹ ਬੇਨਤੀ ਕੀਤੀ, ਮਹਾਰਾਜ ਜੀ ਕਿਸੇ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਕਿਉਂ ਨਾ ਮਰੀਜਿਆ ਰੋਏ, ਜਾ ਲਗ ਚਿੱਤ ਨਾ ਆਵੇ। ਉਹਨਾਂ ਨੇ ਆਪ ਜੀ ਦੇ ਪਾਸ ਇਹ ਬੇਨਤੀ ਕਰ ਦਿੱਤੀ, ਪਾਤਸ਼ਾਹ ਸਾਡੇ ਤੁਸੀਂ ਇੱਕੋ ਹੈ, ਹੋਰ ਕੋਈ ਸੰਸਾਰ ਤੇ ਹੈ ਹੀ ਨਹੀਂ। ਜਿਨ੍ਹਾਂ ਨੇ ਇਹ ਬੇਨਤੀ ਕੀਤੀ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ, ਉਹਨਾਂ ਦੀ ਫਿਰ ਆਪ ਜੀ ਨੇ ਰੱਖਿਆ ਕੀਤੀ ਹੈ। ਜਿਵੇਂ ਸਾਹਿਬ ਬਾਬਾ ਮਰਦਾਨਾ ਜੀ, ਆਪ ਜੀ ਨੇ ਕੌਡੇ ਰਾਕਸ਼ ਦੇ ਪਾਸੋਂ ਜਾ ਕਰਕੇ ਰੱਖਿਆ ਕੀਤੀ, ਬੰਗਾਲ ਦੀਆਂ ਜਾਦੂਗਰਨੀਆਂ ਬੀਬੀਆਂ ਦੇ ਪਾਸੋਂ ਜਾ ਕਰਕੇ ਬਚਾਉਣਾ ਕੀਤਾ ਹੈ, ਉਹਨਾਂ ਦੇ ਪੁੱਤਰ ਸਹਿਜਾਦੇ ਦੀ ਆਪ ਜੀ ਨੇ ਰੱਖਿਆ ਕੀਤੀ ਸੱਜਣ ਠੱਗ ਵਰਗਿਆਂ ਕੋਲੋਂ। ਪਾਤਸ਼ਾਹ ਜਿਹੜੇ ਆਪ ਜੀ ਦੀ ਸ਼ਰਨ ਵਿੱਚ ਹਨ, ਉਹਨਾਂ ਦੀ ਆਪ ਪੈਜ ਰੱਖਣਾ ਕਰਦੇ ਹੋ, ਕਿਉਂਕਿ ਉਹ ਆਪ ਜੀ ਦੀ ਸ਼ਰਨ ਵਿੱਚ ਹਨ, ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਭਗਤਾਂ ਨੂੰ ਜਮ ਜੋਹੇ ਨਾ ਸਾਕੇ,
ਜਿਹੜੇ ਆਪ ਜੀ ਦੇ ਪਿਆਰੇ ਭਗਤ ਹਨ, ਜਿਨ੍ਹਾਂ ਨੇ ਆਪ ਜੀ ਦੀ ਸਿਮਰਨ ਭਗਤੀ ਕੀਤੀ ਹੈ, ਉਹਨਾਂ ਨੂੰ ਜਮ ਜੋ ਪੋ ਨਹੀਂ ਸਕਦੇ, ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੇ ਜੇ।
ਕਾਲ ਨਾ ਨੇੜੇ ਜਾਈ,
ਕਾਲ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਜਾਂਦੀ, ਉਹ ਤੇ ਆਪ ਜੀ ਦੇ ਭਾਣੇ ਅੰਦਰ ਹੀ। ਫਿਰ ਮਨ ਭਰਮਾ ਜਾਵੇਗਾ ਜੀ, ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਹਨ ਉਹ ਵੀ ਸੰਸਾਰ ਤੋਂ ਜਾਂਦੇ ਨੇ, ਕੀ ਉਹਨਾਂ ਦੇ ਨੇੜੇ ਮੌਤ ਨਹੀਂ ਜਾਂਦੀ? ਹਾਂ ਭਾਈ, ਮੌਤ ਨਹੀਂ, ਆਪ ਹੀ ਆਪਣੇ ਭਾਣੇ ਵਿੱਚ। ਸੋ ਪਤਾ ਹੈ ਇਹ ਸੰਸਾਰ ਦਾ, ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸ੍ਰਿਸ਼ਟੀ ਦੀ ਖੇਡ ਹੀ ਰਚਨਾ ਕੀਤੀ ਹੈ, ਪਰਮੇਸ਼ਰ ਦੇ ਹੁਕਮ ਤੋਂ ਬਾਹਰ ਇਹ ਨਹੀਂ ਹੁੰਦੇ। ਇਹ ਯਤਨ ਨਹੀਂ ਕਰਦੇ ਕਿ ਇਹ ਸਰੀਰ ਬਹੁਤਾ ਲੰਮਾ ਚਲਾ ਲਈਏ, ਯਤਨ ਕੀ ਹੈ? ਮੁਕਤ ਬੱਪਰੀ ਪੀ ਗਿਆਨੀ ਤਿਆਗੇ, ਮੁਕਤੀ ਦਾ ਵੀ ਤਿਆਗ ਕਰ ਦਿੱਤਾ ਮਹਾਰਾਜ, ਵਾਰ ਵਾਰ ਇਹ ਸਰੀਰ ਦੇ ਦੇ ਕੇ ਇਹ ਸੰਸਾਰ ਤੇ ਭੇਜ, ਤੇਰੀ ਸਿਮਰਨ ਭਗਤੀ ਕਰੀਏ, ਤੇਰਾ ਨਾਮ ਜਪੀਏ, ਇਹ ਉਹਨਾਂ ਦੀ ਇੱਛਾ ਹੈ। ਉਹ ਆਪਣੀ ਇੱਛਾ ਦੇ ਵਿੱਚ ਹੀ ਸੰਸਾਰ ਤੇ ਆ ਰਹੇ ਹਨ, ਆਪਣੀ ਇੱਛਾ 'ਚ ਹੀ ਜਾ ਰਹੇ ਹਨ ਜੇ।
ਕੇਵਲ ਰਾਮ ਨਾਮ ਮਨ ਵਸਿਆ,
ਇਹ ਬਖਸ਼ਿਸ਼ ਕਿੱਥੋਂ ਹੋਈ ਜੀ ਉਹਨਾਂ ਤੇ? ਕਹਿੰਦੇ ਉਹਨਾਂ ਦੇ ਕੇਵਲ ਰਾਮ ਨਾਮ ਹੀ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ, ਦੂਸਰਾ ਕੋਈ ਕਾਰਨ ਨਹੀਂ। ਇਹ ਨਹੀਂ ਕਿ ਅੱਜ ਕੋਈ ਹੋਰ ਨਾਮ ਜਪ ਲਿਆ, ਪਰਸੋਂ ਕੋਈ ਹੋਰ, ਇੱਕੋ ਹੀ ਨਾਮ ਅਕਾਲ ਪੁਰਖ ਵਾਹਿਗੁਰੂ ਜੀ, ਜੋ ਰਾਮ ਰਮੰਤੀ ਰਾਮਾ। ਇੱਥੇ ਇਹ ਨਹੀਂ ਕਿ ਇਹ ਕਿਹੜੇ ਰਾਮ ਜੀ, ਗੁਰਬਾਣੀ ਨੇ ਨਿਰਣਾ ਕਰਕੇ ਸਮਝਾਇਆ, ਏਕ ਰਾਮ ਦਸ਼ਰਥ ਕਾ ਬੇਤਾ, ਏਕ ਰਾਮ ਘੱਟ ਘੱਟ ਮਹਿ ਪੇਤਾ। ਸੋ ਏਕ ਰਾਮ ਜੀ, ਸ੍ਰੀ ਰਾਮ ਚੰਦਰ ਜੀ ਜਿਨ੍ਹਾਂ ਦੀ ਕਥਾ ਪੜ੍ਹਦੇ ਹਾਂ ਆਪਾਂ ਤ੍ਰੇਤੇ 'ਚ, ਉਹ ਦਸ਼ਰਥ ਜੀ ਦੇ ਪੁੱਤਰ ਹੋਏ ਹਨ। ਇੱਥੇ ਰਾਮ ਜਿਹੜਾ ਸਾਰਿਆਂ ਦੇ ਵਿੱਚ, ਜਿਹਨੂੰ ਆਪਾਂ ਪੜ੍ਹਦੇ, ਸਭ ਘੱਟ ਮਹਿ ਹਰ, ਸੋ ਘੱਟ ਘੱਟ ਮਹਿ ਹਰਜੂ ਬਸੈ ਸੰਤਨ ਕਹਿਓ ਪੁਕਾਰ, ਜਿਹੜਾ ਘੱਟ ਘੱਟ ਵਾਸੀ ਸਰਬ ਨਿਵਾਸੀ, ਤੋ ਹੀ ਸੰਗ ਸਮਾਈ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ, ਇੱਕ ਉਹਦਾ ਹੀ ਜਿਹੜਾ ਰਾਮ ਦਾ ਨਾਮ ਹੈ, ਜਿਹੜਾ ਵਾਹਿਗੁਰੂ ਮੰਤਰ ਹੈ, ਜਿਹੜਾ ਖਾਲਸੇ ਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਉਹ ਉਹਨਾਂ ਗੁਰਸਿੱਖਾਂ ਨੇ ਜਪਣਾ ਕੀਤਾ ਹੈ। ਇੱਕ ਰਾਮ ਨਾਮ, ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਉਹਨਾਂ ਨੇ ਜਪਣਾ ਕੀਤਾ, ਉਹਨਾਂ ਦੇ ਮਨ 'ਚ ਵਸਿਆ ਹੋਇਆ ਹੈ।
ਨਾਮੇ ਹੀ ਮੁਕਤ ਪਾਈ,
ਨਾਮ ਦੁਆਰਾ ਹੀ ਉਹਨਾਂ ਨੇ ਜਿਹੜੀ ਮੁਕਤੀ ਹੈ ਵਿਕਾਰਾਂ ਤੋਂ, ਨਾਮ ਦੁਆਰਾ ਹੀ ਜਿਹੜੀ ਮੁਕਤੀ ਇਹ ਸੰਸਾਰ ਤੋਂ ਉਹਨਾਂ ਨੇ ਪਾ ਲੈਣਾ ਕੀਤੀ ਹੈ। ਵੇਖੋ, ਵਿਕਾਰ ਜਿਹੜੇ ਨੇ ਇਹਨਾਂ ਤੋਂ ਮੁਕਤੀ ਹੁੰਦੀ ਨਹੀਂ, ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਭਗਤੀ ਵਿੱਚ ਚਿੱਤ ਨਾ ਲੱਗੇ,
ਜਿੰਨਾ ਚਿਰ ਬਾਣੀ ਪੜ੍ਹਨੀ ਇਸ ਚਿੱਤ ਨੂੰ ਚੰਗੀ ਨਾ ਲੱਗੇ ਵਿਕਾਰ ਆਣ ਆਣ ਕਰਕੇ ਪਾਉਂਦੇ ਹੀ ਰਹਿੰਦੇ ਹਨ। ਉਹਨਾਂ ਨੇ ਜਿਨ੍ਹਾਂ ਦੇ ਨਾਮ ਹਿਰਦੇ 'ਚ ਵੱਸਿਆ ਹੋਇਆ ਹੈ ਉਹਨਾਂ ਨੇ ਭਾਈ ਨਾਮੇ ਦੁਆਰਾ ਹੀ, ਨਾਮੇ ਹੀ ਮੁਕਤ ਪਾਈ, ਨਾਮ ਦੁਆਰਾ ਹੀ ਮੁਕਤੀ ਉਹਨਾਂ ਨੇ ਪ੍ਰਾਪਤ ਕਰ ਲਈ ਹੈ ਜੇ।
ਰਿੱਦ ਸਿੱਧ ਸਭ ਭਗਤਾਂ ਚਰਣੀ ਲਾਗੀ।
ਸੋ ਭਾਈ ਕੀ ਉਹਨਾਂ ਤੇ ਬਖਸ਼ਿਸ਼ ਹੈ ਮਹਾਰਾਜ, ਉਹ ਜਿਹੜੇ ਭਗਤੀ ਕਰਨ ਵਾਲੇ ਹਨ ਉਹਨਾਂ ਨੂੰ ਫਿਰ ਜਿਹੜਾ ਅੰਨ ਹੈ ਭਗਤੀ ਕਰਦਿਆਂ ਹੋਇਆਂ ਉਹ ਕੰਮ ਕਾਰ ਕਰਨ ਉੱਤੇ ਜਾਂਦੇ ਨਹੀਂ ਹੋਣਗੇ, ਬਹੁਤਾ ਸਮਾਂ ਤੇ ਕਾਰਜਾਂ ਚਿੱਤ ਲਾ ਨਹੀਂ ਸਕਦੇ ਮਹਾਰਾਜ, ਉਹਨਾਂ ਦੇ ਪਾਸ ਫਿਰ ਅੰਨ ਦੀ ਜਿਹੜੀ ਹੈ ਉਹ ਘਾਟ ਹੋ ਜਾਂਦੀ ਹੋਵੇਗੀ। ਸੋ ਮਹਾਰਾਜ ਕਹਿੰਦੇ ਨਹੀਂ ਭਾਈ, ਨੌ ਨਿਧੀਆਂ 18 ਸਿੱਧੀਆਂ ਜਿਹੜੀਆਂ ਨੇ ਉਹਨਾਂ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ, ਰਿੱਦ ਸਿੱਧ ਸਭ ਭਗਤਾਂ ਚਰਨੀ ਲੱਗ ਗਈ, ਉਹ ਭਗਤਾਂ ਦੇ ਚਰਨਾਂ ਨਾਲ ਲੱਗੀਆਂ ਹੋਈਆਂ ਨੇ, ਭਗਤਾਂ ਦੇ ਹੁਕਮ ਵਿੱਚ ਹੀ ਉਹ ਰਹਿੰਦੀਆਂ ਨੇ, ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਦੇ ਹੁਕਮ ਉਹਨਾਂ ਦੀ ਭੈ ਪਾਵਣੀ ਕਰਦੀਆਂ ਨੇ। ਰਿੱਧੀਆਂ ਸਿੱਧੀਆਂ ਵੀ ਉਹਨਾਂ ਦੇ ਚਰਨਾਂ ਨਾਲ ਹੀ ਪਰਮੇਸ਼ੁਰ ਵਾਹਿਗੁਰੂ ਨੇ ਲਾ ਕੇ ਰੱਖੀਆਂ ਹੋਈਆਂ ਹਨ। ਜਿਵੇਂ ਕਿਹੋ ਜਿਹਾ ਸੁਭਾਅ ਉਹਨਾਂ ਦਾ, ਕਿਵੇਂ ਉਹਨਾਂ ਦਾ ਵਰਤਾਰਾ ਵਰਤਦਾ ਹੈ, ਜਿਵੇਂ ਭਗਤ ਫਰੀਦ ਜੀ 12 ਵਰੇ ਕਹਿੰਦੇ ਭਗਤੀ ਕਰਨ ਤੋਂ ਬਾਅਦ ਘਰੇ ਜਿਸ ਸਮੇਂ ਵਾਪਸ ਆਏ ਹਨ, ਜੰਗਲਾਂ 'ਚ ਹੀ ਰਹੇ, ਘਰੇ ਆਏ, ਆਇਆ ਜਾਣ ਕਰਕੇ ਮਾਤਾ ਨੇ ਚਿੱਤ ਵਿਚਾਰ ਕੀਤੀ ਮੇਰੇ ਪੁੱਤ ਨੂੰ ਸ਼ੱਕਰ ਬੜੀ ਪਿਆਰੀ ਅਤੇ ਘਰ ਵਿੱਚ ਸ਼ੱਕਰ ਨਹੀਂ ਹੈ। ਉਸ ਸਮੇਂ ਕਹਿਣ ਲੱਗੇ ਪੁੱਤਰ ਘਰੇ ਸ਼ੱਕਰ ਨਹੀਂ ਅਤੇ ਤੁਹਾਡਾ ਚਿੱਤ ਕਰਨਾ ਸ਼ੱਕਰ ਖਾਣ ਨੂੰ, ਅਤੇ ਐਂ ਕਰਿਓ ਥੋੜ੍ਹੀ ਜਿਹੀ ਸ਼ੱਕਰ ਜਿਹੜੀ ਹੈ ਉਹ ਲੈਂਦੇ ਆਇਓ। ਕਹਿਣ ਲੱਗੇ ਮਾਤਾ ਕਿੰਨੀ ਕੁ ਚਾਹੀਦੀ, ਕਿੰਨੀ? ਕਹਿਣ ਲੱਗੇ ਕੋਈ ਸ਼ੇਰ ਕੁ ਲੈ ਆਇਓ, ਸ਼ੇਰ। ਕਹਿੰਦੇ ਚੰਗਾ ਜੇ ਖੁਦਾ ਨੂੰ ਪਾਇਆ ਅਤੇ ਸ਼ੇਰ ਸ਼ੱਕਰ ਆ ਜਾਵੇ। ਆਪ ਕਹਿੰਦੇ ਉੱਠ ਕੇ ਬੰਦਗੀ ਨੂੰ ਚਲੇ ਗਏ ਹਨ, ਵਾਪਸ ਆਏ ਨੇ ਸ਼ਾਮ ਨੂੰ, ਘਰੇ ਆਣ ਕੇ ਵੇਖਿਆ ਹੈ ਕਹਿੰਦੇ ਮਗਰੋਂ ਊਠਾਂ ਵਾਲੇ ਆਏ ਅਤੇ ਸ਼ੱਕਰ ਦੀਆਂ ਕਈ ਬੋਰੀਆਂ ਹੀ ਲਾ ਕੇ ਚਲੇ ਗਏ, ਕਈ ਭੰਡਾਰੇ ਭਰ ਗਏ। ਮਾਂ ਕਹਿਣ ਲੱਗੀ ਪੁੱਤ ਤੈਨੂੰ ਤੇ ਥੋੜ੍ਹੀ ਜਿਹੀ ਸ਼ੱਕਰ ਕਈ ਸੀ, ਤੂੰ ਇੰਨੀ ਭੇਜ ਦਿੱਤੀ। ਕਹਿਣ ਲੱਗੇ ਮਾਤਾ ਵਰਤਾਰਾ ਦੱਸ ਕੀ ਹੋਇਆ? ਕਹਿਣ ਲੱਗੇ ਊਠਾਂ ਵਾਲੇ ਆਏ ਸੀ, ਕਹਿੰਦੇ ਤੁਹਾਡੇ ਪੁੱਤਰ ਨੇ ਭੇਜਿਆ, ਸ਼ੱਕਰ ਲਾਉਣ ਵਾਸਤੇ ਆਏ, ਉਹ ਲਾ ਕੇ ਚਲੇ ਗਏ ਨੇ, ਆਪਾਂ ਨੂੰ ਤੇ ਥੋੜ੍ਹੀ ਚਾਹੀਦੀ, ਸ਼ੇਰ ਕੁ ਚਾਹੀਦੀ ਸੀ। ਹੱਸ ਕੇ ਕਹਿਣ ਲੱਗੇ ਮਾ ਅੰਮਾ ਖੁਦਾ ਨੂੰ ਕਿਹਾ ਸੀ, ਖੁਦਾ ਨੂੰ, ਖੁਦਾ ਦਾ ਸ਼ੇਰ ਹੀ ਏਡਾ ਵੱਡਾ ਹੈ, ਗਿਣਤੀ ਮਿਣਤੀ 'ਚ ਆ ਹੀ ਨਹੀਂ ਸਕਦਾ। ਇਸ ਕਰਕੇ ਭਾਈ ਉਹ ਜਿਹੜੇ ਰਿੱਧੀਆਂ ਸਿੱਧੀਆਂ ਨੇ ਉਹਨਾਂ ਪਰਮੇਸ਼ੁਰ ਵਾਹਿਗੁਰੂ ਦੇ ਭਗਤਾਂ ਪਿਆਰਿਆਂ ਦੇ ਚਰਨਾਂ ਦੀਆਂ ਦਾਸੀਆਂ ਹਨ, ਉੱਥੇ ਕੋਈ ਘਾਟਾ ਨਹੀਂ। ਸੋ ਉੱਥੇ ਉਹਨਾਂ ਨੇ ਤੇ ਕੀ ਹੈ ਜੀ, ਉਹਨਾਂ ਦੇ ਪਾਸ ਘਾਟਾ ਕਿਉਂ ਨਹੀਂ? ਉਹਨਾਂ ਨੂੰ ਭਾਈ ਮਹਾਰਾਜ ਜੀ ਨੇ ਲਿਖ ਕੇ ਜੋ ਦਿੱਤਾ ਹੋਇਆ, ਲਿਖ ਕੇ ਕਿ ਤੁਹਾਡੇ ਘਰ ਤੋਟਾ ਨਹੀਂ ਆ ਸਕਦਾ ਪਿਆਰੇ ਗੁਰਸਿੱਖੋ, ਕਦੀ ਵਾਸਤੇ ਤੋਟੇ 'ਚ ਨਹੀਂ, ਘਾਟੇ 'ਚ ਨਹੀਂ ਜਾਓ। ਮਹਾਰਾਜ ਕਿਵੇਂ ਹੋ ਸਕਦਾ ਹੈ? ਜੇ ਭਲਾ ਅਸੀਂ ਕੋਈ ਬਹੁਤੇ ਯਤਨ ਨਾ ਕਰੀਏ, ਬਹੁਤੀ ਕਮਾਈ ਵਾਲੇ ਪਾਸੇ ਨਾ ਭੱਜੀਏ ਤੇ ਤੋਟੇ 'ਤੇ ਪੈ ਹੀ ਜਾਣਗੇ। ਕਹਿਣ ਲੱਗੇ ਨਹੀਂ, ਇੱਕੋ ਹੀ ਯਤਨ ਕਰਨਾ, ਇੱਕੋ ਹੀ ਕੀ? ਕਹਿੰਦੇ ਰਲ ਕੇ ਇੱਕੇ ਪੰਗ 'ਚ ਬੈਠ ਕੇ ਖਾਇਓ, ਇੱਕੇ ਪੰਗ 'ਚ। ਕਿਵੇਂ ਜੀ? ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਕਹਿੰਦੇ ਤੋਟਾ ਕੋਈ ਨਹੀਂ ਆਵੇਗਾ, ਘਾਟਾ ਕੋਈ ਨਹੀਂ ਆਵੇਗਾ। ਇਹ ਰਿੱਧੀਆਂ ਸਿੱਧੀਆਂ ਦੀ ਕਹਿ ਲਓ ਕਿ ਚਾਬੀ ਕੁੰਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਫੜਾ ਦਿੱਤੀ ਹੈ, ਉਹ ਚਰਨ ਸੇਵਕ ਬਣ ਕੇ ਲੱਗੀਆਂ ਹੋਈਆਂ ਨੇ। ਪਤਾ ਹੈ ਇੱਥੇ ਜਾ ਕੇ ਹੀ ਲਾਭ ਪ੍ਰਾਪਤ ਹੋਣਾ ਹੈ, ਇਹ ਆਪ ਸੇਵਾ ਕਰਦੇ ਨੇ, ਸਾਨੂੰ ਵੀ ਸੇਵਾ ਚਲਾਇਆ ਹੋਇਆ ਹੈ ਜੀ।
ਗੁਰ ਕੈ ਸਹਿਜ ਸੁਭਾ,
ਕਹਿੰਦੇ ਗੁਰੂ ਕੇ ਗੁਰੂ ਸਾਹਿਬ ਜੀ ਦੀ ਭੈ ਭਾਵਣੀ ਅੰਦਰ ਸੁਤੇ ਹੀ ਉਹ ਜਿਹੜੀ ਸੇਵਾ ਚ ਲੱਗੀਆਂ ਹਨ।
ਮਨ ਮੁਖਾਂ ਨੂੰ ਪ੍ਰਤੀਤ ਨਾ ਆਵਈ,
ਇੰਨੇ ਕੌਤਕ ਵੇਖ ਕਰਕੇ ਵੀ, ਇਹੋ ਜਿਹਾ ਵਰਤਾਰਾ ਵੇਖ ਕਰਕੇ ਵੀ ਮਨ ਮੁਖਾਂ ਨੂੰ ਯਕੀਨ ਨਹੀਂ ਆਉਂਦਾ, ਯਕੀਨ ਇੱਥੇ ਤੇ ਇਹੋ ਜਿਹੇ ਵੀ ਭਾਈ ਕੀ ਕਹੀਏ ਉਹਨਾਂ ਨੂੰ, ਕਿੰਨੀ ਬੇਯਕੀਨੀ। ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਪਿਆਰਾ ਪੰਥ ਰਚਿਆ ਹੈ, ਕਈ ਇਸ ਗੱਲ ਤੇ ਯਕੀਨ ਕਰਨ ਨੂੰ ਤਿਆਰ ਨਹੀਂ। ਕਹਿੰਦੇ ਮਹਾਰਾਜ ਜੀ ਨੇ ਸਿੰਘਾਂ ਦੇ ਸੀਸ ਤੇ ਲਏ ਹੀ ਨਹੀਂ, ਇਹ ਮਨਮੁੱਖਾਂ ਵਾਲੀ ਮੱਤ ਹੈ, ਮੇਰਾ ਮਨ ਨਹੀਂ ਇਹ ਮੰਨਦਾ, ਇਹ ਮਨਮੁੱਖਤਾ ਹੀ ਹੈ। ਕਹਿੰਦੇ ਮਨਮੁੱਖਾਂ ਨੂੰ ਇਹ ਪ੍ਰਤੀਤ ਯਕੀਨ ਭਰੋਸਾ ਨਹੀਂ ਹੈ ਜੀ।
ਅੰਤਰ ਲੋਭ ਸੁਆਉ,
ਕਾਰਨ ਕੀ ਹੈ, ਕਿਉਂ ਨਹੀਂ ਭਰੋਸਾ? ਕਹਿੰਦੇ ਅੰਦਰ ਲੋਭ ਜੋ ਲੱਗਾ ਹੋਇਆ, ਆਪਣੀ ਵਡਿਆਈ ਕਰਾਉਣਾ ਚਾਹੁੰਦਾ ਹੈ, ਗੁਰੂ ਸਾਹਿਬ ਜੀ ਨਾਲੋਂ ਵੱਡੀ ਆਪਣੀ ਵਡਿਆਈ ਦੱਸਣਾ ਚਾਹੁੰਦਾ, ਮੇਰੇ ਮਨ ਦੀ ਜਿਹੜੀ ਮੱਤ ਹੈ, ਮੇਰੀ ਬੁੱਧੀ ਵੱਡੀ ਹੈ, ਅੰਦਰ ਲੋਭ ਲੱਗਾ ਹੋਇਆ। ਕਹਿੰਦੇ ਤਾਂ ਕਰਕੇ ਯਕੀਨ ਨਹੀਂ, ਲੋਭੀ ਮਨੁੱਖ ਨੂੰ ਕਿਸੇ ਤੇ ਯਕੀਨ, ਲੋਭੀ ਕਰ ਹੀ ਨਹੀਂ ਸਕਦਾ। ਇਹ ਵੱਡਾ ਸੁਭਾਅ ਹੈ ਜਿਸ ਦੇ ਅੰਦਰ ਲੋਭ ਹੈ ਨਾ, ਕਿਉਂ ਜੀ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋ ਰਹੇ ਗੱਲਾਂ ਸਾਰੀ ਦਿਹਾੜੀ। ਲੋਭੀ ਮਨੁੱਖ ਜਿਹੜਾ ਹੈ ਉਹਦਾ ਇੱਕੋ ਹੀ ਸਵਾਰਥ ਹੈ, ਆਪਣੇ ਲੋਭ ਦੀ ਪੂਰਤੀ ਕਰਨੀ, ਕਿਸੇ ਤੇ ਯਕੀਨ ਨਹੀਂ ਕਰਨਾ। ਆਮ ਆਪਣੀ ਦੇਸੀ ਜੀ ਭਾਸ਼ਾ 'ਚ ਇਹਨੂੰ ਬਹੁਤਾ ਗਿਆਨ ਵਿੱਚ ਨਾ ਜਾਈਏ, ਸਿੱਧਾ ਜੇ ਹਿਸਾਬ ਨਾਲ ਕਹਿ ਲਈਏ ਤੇ ਜਿਹੜਾ ਬਹੁਤਾ ਲਾਲਚੀ ਹੋਵੇ ਨਾ, ਜਿਹੜਾ ਹਰ ਥਾਂ 'ਤੇ ਠੱਗੀ ਮਾਰਦਾ ਹੋਵੇ, ਲੋਭ ਵਾਲੇ ਦਾ ਸੁਭਾਅ ਕੀ ਹਰ ਥਾਂ 'ਤੇ ਠੱਗੀ ਮਾਰਨੀ, ਅਤੇ ਆਪਾਂ ਉਹਦੇ ਬਾਬਤ ਗੱਲ ਕਰਦੇ ਕਹਿੰਦੇ ਪਊ ਇਹ ਕਿਸੇ ਦਾ ਸਖਾ ਨਹੀਂ, ਕਿਸੇ ਦਾ ਸਖਾ ਨਹੀਂ। ਇਹ ਜਿੱਥੇ ਵੀ ਬਹੂਗਾ ਇਹਨੇ ਗੰਦ ਪਾਉਣਾ ਹੀ ਪਾਉਣਾ। ਇਹਦਾ ਭਾਵ ਇਹੋ ਹੀ ਮਹਾਰਾਜ ਇੱਥੇ ਸਮਝਾ ਰਹੇ ਹਨ, ਜਿਹਦੇ ਹਿਰਦੇ 'ਚ ਲੋਭ ਹੈ ਉਹਨੂੰ ਯਕੀਨ ਨਹੀਂ ਆ ਸਕਦਾ, ਉਹਦਾ ਭਲਾ ਵੀ ਕਰੋ ਉਹ ਭਲੇ ਨੂੰ ਭਲਾ ਮੰਨਦਾ ਹੀ ਨਹੀਂ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦੇ।
ਮਹਾਰਾਜ ਇਹ ਲੋਭ ਨਾਸ ਕਿਵੇਂ ਹੋਣਾ ਸੀ, ਇਹ ਲੋਭ ਤੋਂ ਛੁੱਟ ਕਿਵੇਂ ਸਕਦਾ ਸੀ? ਕਹਿਣ ਲੱਗੇ ਭਾਈ ਜੇ ਗੁਰਮੁਖਾਂ ਨੇ ਜਿਹੜਾ ਨਾਮ ਜਪਿਆ ਹੈ, ਗੁਰੂ ਮੁਖ ਦੁਆਰਾ ਨਾਮ ਸੁਣ ਕਰਕੇ ਕਹਿੰਦੇ ਹਿਰਦੇ ਨੂੰ ਸ਼ਬਦ ਦੁਆਰਾ ਵਿੰਨਿਆ ਨਹੀਂ ਅਜੇ, ਜਿੰਨਾ ਚਿਰ ਗੁਰੂ ਸਾਹਿਬ ਜੀ ਦੇ ਮੁਖ ਦੁਆਰਾ, ਗੁਰੂ ਕੇ ਮੁਖ ਦੁਆਰਾ ਨਿਕਲਿਆ ਹੋਇਆ ਅੰਮ੍ਰਿਤ ਨਾਮ ਜੋ ਪੰਜ ਪਿਆਰੇ ਦ੍ਰਿੜ ਕਰਵਾਉਂਦੇ ਨੇ, ਅਜੇ ਕੀਤਾ ਨਹੀਂ ਹੈ, ਤਾਂ ਕਰਕੇ ਇਹ ਭਾਈ ਇਸ ਲੋਭ ਦੇ ਵਿੱਚ ਤੁਰਿਆ ਫਿਰਦਾ ਹੈ।
ਹਰ ਨਾਮ ਨਾ ਲਾਗਾ ਭਾਉ,
ਤੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਭਾਉ ਪ੍ਰੇਮ ਨਹੀਂ ਲੱਗਾ ਜੇ।
ਕੂੜ ਕਪਟ ਪਾਜ ਲਹਿ ਜਾਸੀ।
ਤੇ ਮਹਾਰਾਜ ਇਹ ਗੱਲਾਂ ਬੜੀਆਂ ਚੋਪੜੀਆਂ ਕਰਦਾ ਹੈ, ਮੇਰੇ ਵਰਗਿਆਂ ਦੀ ਗੱਲ ਆ ਗਈ, ਇਹ ਬੜੀਆਂ ਗੱਲਾਂ ਸਵਾਰ ਸਵਾਰ ਕੇ ਕਰਦਾ ਹੈ। ਮਹਾਰਾਜ ਹੈ ਤਾਂ ਲੋਭੀ ਪਤਾ ਲੱਗ ਗਿਆ, ਇਹਦਾ ਜਿਹੜਾ ਪਾਜ ਹੈ ਇਹਨੇ ਜਿਹੜਾ ਇਹ ਝੂਠ ਦਾ ਜਿਹੜਾ ਪਹਿਰਾਵਾ ਪਾਇਆ ਹੋਇਆ ਹੈ ਇਹ ਲੱਥ ਜਾਵੇਗਾ। ਕਹਿਣ ਲੱਗੇ ਹਾਂ ਕੂੜ ਕਪਟ ਪਾਜ ਲਹਿ ਦਾਸੀ, ਇਹ ਜਿਹੜਾ ਝੂਠ ਦਾ ਪਾਜ ਚੋਲਾ ਪਹਿਨਿਆ ਹੋਇਆ ਲੱਥ ਜਾਵੇਗਾ ਜੇ।
ਮਨ ਮੁਖ ਫੀਕਾ ਅਲਾ,
ਕਹਿੰਦੇ ਮਨ ਮੁਖਾਂ ਦਾ ਬੋਲਣਾ ਹੀ ਫਿੱਕਾ ਹੈ ਜੀ, ਵਾਰ ਵਾਰ ਜੋ ਬੋਲਦੇ ਨੇ ਫਿੱਕਾ ਹੀ ਬੋਲਦੇ ਹਨ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ,
ਵੇਖੋ ਬਖਸ਼ਿਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ, ਜਿੱਥੇ ਮਨਮੁਖ ਦੀ ਕਥਾ ਦੱਸਦੇ ਨੇ ਨਾਲ ਆਪਣੇ ਪਿਆਰੇ ਭਗਤਾਂ ਦੀ ਵੀ ਆਪ ਹੀ ਕਿਰਪਾ ਕਰਕੇ ਸਮਝਾ ਰਹੇ ਨੇ। ਸੋ ਦਿਆਲਤਾ ਕੀਤੀ, ਮਨਮੁਖਾਂ ਦੇ ਲੱਛਣ ਦੱਸ ਕੇ ਫਿਰ ਦੱਸਣ ਲੱਗੇ ਹਨ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਭਾਈ ਜਿਹੜੇ ਭਗਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ 'ਚ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਜਿਹਨੇ ਪਹਿਲਾਂ ਵੀ ਰੱਖਿਆ ਕਰਦਾ ਸੀ ਹੁਣ ਕਰ ਰਿਹਾ ਹੈ ਅਗਾਂਹ ਨੂੰ ਕਰੇਗਾ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਭਗਤਾਂ 'ਚ ਵਰਤ ਰਿਹਾ ਹੈ ਜੇ।
ਭਗਤੀ ਹੂੰ ਤੂੰ ਜਾਤਾ,
ਇਹ ਮਹਾਰਾਜ ਪਤਾ ਭਲਾ ਕਿਵੇਂ ਲੱਗਾ ਜੀ, ਪਤਾ ਕਿੱਥੋਂ ਲੱਗਾ ਕਿ ਆਪ ਜੀ ਆਪਣੇ ਭਗਤਾਂ 'ਚ ਵਰਤਦੇ ਹੋ? ਕਹਿੰਦੇ ਜਿਹਨਾਂ ਭਗਤੀ ਕੀਤੀ ਨਾ ਉਹਨਾਂ ਨੇ ਜਾਤਾ ਜਾਣਿਆ, ਦੂਸਰਿਆਂ ਨੂੰ ਪਤਾ ਨਹੀਂ ਲੱਗਾ, ਦੂਸਰਿਆਂ ਵਾਸਤੇ ਤੇ ਭਾਈ ਉਹ ਰੱਬ ਨੂੰ ਟਾਬੀ ਦੱਸੀ ਜਾਂਦੇ ਨਾ, ਰੱਬ ਨੂੰ ਟਾਬੀ, ਇਹ ਤੇ ਉਹਨਾਂ ਨੇ ਜਾਣਿਆ ਹੈ, ਇਹ ਤੇ ਉਹਨਾਂ ਨੂੰ ਪਤਾ ਲੱਗਾ ਜਿਹਨਾਂ ਭਗਤੀ ਕੀਤੀ ਹੈ। ਭੈ ਅੰਦਰ ਆਪਣੇ ਹਿਰਦੇ ਨੂੰ ਰੱਖ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਭਗਤੀ, ਭੈ ਗਤੀ ਪੈ ਭਾਵਣੀ ਕਰਕੇ ਜਿਹਨਾਂ ਗਤੀ ਮੁਕਤੀ ਨੂੰ ਪ੍ਰਾਪਤ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਭਗਤੀ ਦੁਆਰਾ ਹੀ ਜਾਤਾ ਜਾਣਨਾ ਕੀਤਾ ਹੈ ਜੀ।
ਮਾਇਆ ਮੋਹ ਸਭ ਲੋਕ ਹੈ ਤੇਰੀ,
ਕਹਿੰਦੇ ਭਾਈ ਇਹ ਜਿਹੜਾ ਮਾਇਆ ਦਾ ਮੋਹ ਹੈ ਇਹ ਮਹਾਰਾਜ ਕਿੱਥੇ ਕਿੱਥੇ ਵਰਤਿਆ ਹੋਇਆ, ਕਹਿੰਦੇ ਜਿਤਨਾ ਵੀ ਸੰਸਾਰ ਹੈ ਸਾਰਿਆਂ ਤੇ ਮਾਇਆ ਦਾ ਪਸਾਰਾ, ਪਰਮੇਸ਼ਰ ਵਾਹਿਗੁਰੂ ਉਹਨੂੰ ਮਾਇਆ ਸਫਲ ਪਰਮਾਤਮਾ ਕਹਿੰਦੇ ਤਾਂ ਹਨ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈ ਆ, ਉਹ ਪਰਮੇਸ਼ਰ ਵਾਹਿਗੁਰੂ ਸਾਰੇ ਲੋਕਾਂ ਵਿੱਚ ਉਸ ਨੂੰ ਵਰਤਾਉਣਾ ਕੀਤਾ ਹੈ ਜੀ।
ਤੂੰ ਏਕੋ ਪੁਰਖ ਵਿਧਾਤਾ,
ਇੱਕੋ ਹੀ ਉਹ ਪੁਰਖ, ਮਹਾਰਾਜ ਉਹ ਬਚੇ ਕਿਵੇਂ ਆਪ ਜੀ ਦੇ ਪਿਆਰੇ? ਕਹਿੰਦੇ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਮਾਇਆ ਤੇਰੀ ਕੀਤੀ ਹੋਈ ਹੈ ਨਾ, ਤੇ ਜਿਹੜੀ ਤੇਰੀ ਕੀਤੀ ਅਸੀਂ ਵੀ ਤੇਰੀ ਭਗਤੀ ਕਰ ਰਹੇ, ਆਪ ਕਿਰਪਾ ਕਰ, ਇਹ ਸਾਰਿਆਂ ਨੂੰ ਥਾਂ ਥਾਂ ਹੀ ਰੱਖਣ ਵਾਲਾ ਤੂੰ ਇੱਕੋ ਹੀ ਵਿਧਾਤਾ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਹੈ।
ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ,
ਫਿਰ ਭਾਈ ਉਹਨਾਂ ਦੀ ਹਉ ਮੈਂ ਨਾਸ ਹੋ ਗਈ ਜਿਹਨੇ ਇਹ ਬੇਨਤੀਆਂ ਕੀਤੀਆਂ ਨਾ, ਪਰਮੇਸ਼ਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਜਿਹਨਾਂ ਨੇ ਇਹ ਬੇਨਤੀਆਂ ਕੀਤੀਆਂ ਮਹਾਰਾਜ ਸਿਮਰਨ ਭਗਤੀ ਵੀ ਤੁਸੀਂ ਕਰਾਉਣ ਵਾਲੇ ਹੋ। ਆਪ ਦਿਆਲਤਾ ਕਰਨ ਵਾਲੇ, ਰਹਿਮਤ ਕਰਨ ਵਾਲੇ ਹੋ। ਉਹਨਾਂ ਨੇ ਜਿਨ੍ਹਾਂ ਨੇ ਇਹ ਮਹਾਰਾਜ, ਮੈਂ ਤੇ ਨਾ ਆਪ ਜੀ ਦੀ ਭਗਤੀ ਕਰ ਸਕਦਾ, ਨਾ ਆਪ ਜੀ ਦੀ ਸੇਵਾ ਹੀ ਕਰ ਸਕਦਾ, ਜੇ ਸੇਵਾ ਕਰਾਈ ਤੇ ਆਪ ਜੀ ਨੇ ਕਰਵਾਈ। ਜਿਨ੍ਹਾਂ ਨੇ ਇਹ ਬਚਨ ਕਹੇ ਹਨ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ ਕਹਿਣ ਲੱਗੇ ਉਹਨਾਂ ਦੀ ਭਾਈ, ਹਉਮੈ ਮਾਰ ਮਨਸਾ ਮਣੇ ਸਮਾਣੀ। ਜਿਹੜੀਆਂ ਮਨ ਦੀਆਂ ਆਸਾਂ ਸਨ, ਸੋ ਚਰੋਕੀਆਂ ਲੱਗੀਆਂ ਹੋਈਆਂ ਜਿਹੜੀਆਂ, ਸੋ ਮਨਸਾ ਜਿਹੜੀਆਂ ਬਹੁਤੀਆਂ ਛੇਤੀ ਹਰ ਥਾਂ 'ਤੇ ਜਾ ਕੇ ਅੱਖਾਂ ਲਾਲਚ ਨੂੰ ਧਾਰਨ ਕਰ ਰਹੀਆਂ ਸਨ, ਉਹ ਮਨ ਵਿੱਚ ਹੀ ਸਮਾ ਗਈਆਂ, ਲੈ ਹੋ ਗਈਆਂ ਹਨ।
ਗੁਰ ਕੈ ਸ਼ਬਦ ਪਛਾਤਾ,
ਉਹਨਾਂ ਨੇ ਭਾਈ ਗੁਰੂ ਕੇ ਸ਼ਬਦ ਦੁਆਰਾ ਪਛਾਤਾ, ਪਛਾਣ ਕਰ ਲਈ ਹੈ ਪਰਮੇਸ਼ਰ ਵਾਹਿਗੁਰੂ ਦੇ।
ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ,
ਅਕਾਲ ਪੁਰਖ ਵਾਹਿਗੁਰੂ। ਸੋ ਹੁਣ ਮਨ 'ਚ ਵਿਚਾਰ ਆ ਜਾਵੇਗੀ, ਠੀਕ ਹੈ ਜੀ, ਉਹਨਾਂ ਨੇ ਸਿਮਰਨ ਭਗਤੀ ਕੀਤੀ, ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨੂੰ ਕਰਕੇ ਉਹਦੇ ਪ੍ਰੇਮ ਨੂੰ ਮੰਨ ਲਿਆ, ਠੀਕ ਹੈ ਜੀ, ਠੀਕ ਹੈ। ਪਰਮੇਸ਼ਰ ਨੇ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਵੀ ਉਹਨਾਂ ਦੀ ਸੇਵਾ ਚਲਾ ਦਿੱਤੀਆਂ, ਇਸ ਤੋਂ ਪਰੇ ਵੀ ਪਰਮੇਸ਼ਰ ਵਾਹਿਗੁਰੂ ਕੁਝ ਉਹਨਾਂ ਲਈ ਕਰਦਾ। ਕਹਿਣ ਲੱਗੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਅਚਿੰਤ ਅਚਨਚੇਤੀ, ਅਚਿੰਤ ਹੀ ਕੰਮ ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ, ਜਿਹਦੇ ਚਿਤਵਣੀ ਨਹੀਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਨੇ ਕੀਤੀ, ਉਹ ਵੀ ਕਰੀ ਜਾਂਦਾ। ਉਹ ਵੀ ਜਿਵੇਂ ਭਗਤ ਧੰਨੇ ਦੇ ਨੱਕੇ ਮੋੜਦਾ ਫਿਰਦਾ, ਨੱਕੇ ਮੋੜਦਾ, ਪੁੱਛਿਆ ਹੈ, ਕਹਿਣ ਲੱਗੇ ਚੰਗਾ ਭਾਈ ਦੱਸ ਕੀ ਕੰਮ ਕਰਾਉਣਾ ਚਾਹੁੰਦਾ, ਕਹਿੰਦੇ ਜੇ ਤੇ ਲੈਣੇ ਹੂਟੇ ਤੇ ਜਾ ਕੇ ਗਾੜੀ ਤੇ ਬਹਿ ਜਾ ਕੇ ਮਨ ਤੇ ਬਹਿ ਜਾ ਖੂਹ ਦੀ ਤੇ ਜੇ ਫਿਰਨਾ ਤੁਰਨਾ ਹੈ ਤੇ ਫਿਰ ਉਹ ਨੱਕੇ ਜਾ ਕੇ ਮੋੜ ਲੈ। ਕਹਿਣ ਲੱਗੇ ਫਿਰ ਤੂੰ ਕੀ ਕਰੇਗਾ, ਕਹਿੰਦੇ ਮੈਂ ਕੀ ਕਰਨਾ, ਤੇਰੀ ਭਗਤੀ ਕਰਨੀ, ਹੋਰ ਕੀ ਕਰਨਾ। ਕਹਿੰਦੇ ਚੰਗਾ ਫਿਰ ਤੂੰ ਹੀ ਜਾ ਕੇ ਮਨ ਤੇ ਬਹਿ ਖੂਹ ਦੇ, ਅਸੀਂ ਤੇਰੇ ਨੱਕੇ ਹੀ ਮੋੜ। ਫਿਰ ਇਸੇ ਤਰੀਕੇ ਨਾਲ ਭਗਤ ਨਾਮੇ ਦੀ ਛੰਨ ਬੱਧੀ ਹੈ, ਸੋ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਹੈ। ਫਿਰ ਇਸੇ ਤਰੀਕੇ ਦੇ ਨਾਲ ਆਪਣੇ ਪਿਆਰੇ ਭਗਤ ਸੈਣ ਜੀ ਦੇ ਥਾਂ 'ਤੇ ਜਾ ਕਰਕੇ ਰਾਜੇ ਦੀ ਮੁੱਠੀ ਚਾਪੀ ਵੀ ਪਰਮੇਸ਼ਰ ਵਾਹਿਗੁਰੂ ਨੇ ਕੀਤੀ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸੋ ਐਸਾ ਹੈ ਜਿਵੇਂ, ਸੋ ਕਵੀਆਂ ਨੇ ਤੇ ਇੱਥੋਂ ਤੱਕ ਲਿਖ ਦਿੱਤਾ ਕਿ ਜਿਵੇਂ ਵਛੜੇ ਦੇ ਮਗਰ ਗਾਂ ਭੱਜੀ ਫਿਰਦੀ ਨਾ, ਵਛੇ ਦੇ ਮਗਰ ਗਾਂ, ਐਵੇਂ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰੇ ਭਗਤਾਂ ਦੇ ਪਿੱਛੇ ਪਿੱਛੇ ਭੱਜਾ ਫਿਰਦਾ ਹੈ, ਅਚਿੰਤੀ ਕੰਮ ਉਹਨਾਂ ਦੇ ਕਰ ਰਿਹਾ ਹੈ ਜੀ।
ਜਿਨ ਹਰ ਕਾ ਨਾਮ ਪਿਆਰਾ,
ਇਹ ਕਿੰਨਾਂ ਦੇ ਜੀ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਚੰਗਾ ਲੱਗਦਾ, ਉਹਨਾਂ ਦੇ ਨਹੀਂ ਜਿਨ੍ਹਾਂ ਨੇ ਮੁਖ ਮੈਂ ਰਾਮ ਰਾਮ ਬਗਲ ਮੈਂ ਛੁਰੀ, ਉਹਨਾਂ ਬਾਬਤ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਾ ਹੈ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਸਾਡਾ ਸੰਸਾਰ ਵਿੱਚ, ਉਹਨਾਂ ਤੇ ਇਹ ਦਿਆਲਤਾ ਕੀਤੀ ਹੈ।
ਗੁਰ ਪ੍ਰਸਾਦ ਸਦਾ ਮਨ ਵਸੇ,
ਮਹਾਰਾਜ ਨਾਮ ਕਿੱਥੋਂ ਮਿਲਿਆ, ਕਹਿੰਦੇ ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ, ਹੋਰ ਕੋਈ ਕਾਰਨ ਨਹੀਂ ਹੈ। ਪਹਿਲਾਂ ਵੀ ਬੇਨਤੀ ਕੀਤੀ ਸੀ ਭਾਈ, ਗੁਰਸਿੱਖਾਂ ਦੀ ਸੰਗਤ ਚੋਂ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਪਾਸ ਬੈਠਿਆਂ ਹੋਇਆ ਬਚਨ ਹੋਏ, ਕਹਿਣ ਲੱਗੇ ਸਿੱਖ ਦਾ ਜੀਵਨ ਕੀ ਹੈ, ਸਿੱਖ ਦਾ ਸਾਰਾ ਜੀਵਨ ਹੈ ਗੁਰ ਪ੍ਰਸਾਦ, ਗੁਰੂ ਕਿਤੇ ਕਿਰਪਾ ਕਰ ਦੇਵੇ, ਕਿਤੇ ਦਿਆਲਤਾ ਕਰ ਦੇਵੇ, ਕਿਤੇ ਸਤਿਗੁਰੂ ਸਾਹਿਬ ਜੀ ਦਇਆ ਕਰਨ, ਰਹਿਮਤ ਕਰਨ, ਮੇਰੀ ਬੌੜੀ ਕਰ ਦੇਣ। ਮੈਂ ਕਹਿੰਦੇ ਜਿਹਦੇ ਤੇ ਗੁਰ ਪ੍ਰਸਾਦ ਗੁਰ ਕਿਰਪਾ ਹੋ ਗਈ, ਉਹਨੇ ਕਹਿੰਦੇ ਭਾਈ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾ। ਇਹ ਗੁਰਪ੍ਰਸਾਦ ਜਿਨ੍ਹਾਂ ਤੇ ਦਿਆਲਤਾ ਹੋਈ ਹੈ, ਜਿਨ੍ਹਾਂ ਤੇ ਕਿਰਪਾ ਹੋਈ, ਉਹਨਾਂ ਦੇ ਸਦਾ ਵਾਸਤੇ ਪਰਮੇਸ਼ਰ ਵਾਹਿਗੁਰੂ ਮਨ 'ਚ ਵਸਿਆ ਹੋਇਆ ਹੈ ਜੀ, ਇੱਕ ਛਿਣ ਵੀ ਉਹਨਾਂ ਨੂੰ ਭੁੱਲਦਾ ਨਹੀਂ, ਵਿਸਰਦਾ ਨਹੀਂ ਹੈ ਜੀ।
ਸਭ ਕਾਜ ਸਵਾਰਨ ਹਾਰਾ,
ਉਹਨਾਂ ਦੇ ਸਾਰੇ ਕਾਜ ਆਪ ਹੀ ਸਵਾਰ ਦਿੰਦਾ, ਆਪ ਹੀ। ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਮਹਾਤਮਾ ਮਿਲੇ, ਕਹਿਣ ਲੱਗੇ ਜਿੱਥੇ ਜਾਂਦੇ ਹਾਂ ਪੰਥ ਕਹਿ ਦਿੰਦਾ ਜੀ ਇਹਨਾਂ ਦਰਿਆਵਾਂ ਨੂੰ ਬੰਨ ਲਾ ਦਿੱਤੇ ਨੇ। ਕਹਿਣ ਲੱਗੇ ਗਿਆਨੀ ਜੀ ਕੀ ਦੱਸੀਏ ਸੰਸਾਰ ਨੂੰ, ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਹੋ ਜੀ ਸ਼ਕਤੀ ਵਰਤਦੀ, ਜੋ ਚਾਹੀਦਾ ਸੀ ਜਿਹੜੀਆਂ ਚੀਜ਼ਾਂ ਸਰਕਾਰਾਂ ਦੇ ਕੋਲ ਨਹੀਂ ਸਨ, ਇਹੋ ਜੀ ਕਲਾ ਵਰਤਾਈ। ਕਹਿੰਦੇ ਪਹਿਲਾਂ ਤੇ ਸਰਕਾਰਾਂ ਇਹੋ ਹੀ ਸਮਝਦੀਆਂ ਸਨ ਕਿ ਸਾਧਾਂ ਨੇ ਬੰਨ ਕਿੱਥੋਂ ਲਾ ਦੇਣੇ, ਦਰਿਆਵਾਂ ਦੇ ਰੋਡ ਵੀ ਕਦੀ ਰੋਕੇ ਗਏ ਨੇ। ਕਹਿਣ ਲੱਗੇ ਇਹੋ ਜੀ ਕਲਾ ਵਰਤਾਈ, ਜਿਹੜੇ ਸਾਧਨ ਸਰਕਾਰਾਂ ਕੋਲ ਨਹੀਂ ਸਨ ਉਹ ਪਰਮੇਸ਼ਰ ਨੇ ਆਪਣੇ ਆਪ ਹੀ ਭੇਜ ਦਿੱਤੇ ਤੇ ਸਰਕਾਰਾਂ ਸਾਡੇ ਕੋਲ ਮੰਗਦੀਆਂ ਫਿਰਨ ਵੀ ਆਹ ਬੈਗ ਜੇ ਸਾਨੂੰ ਦੇ ਦੇਵੋ ਸ਼ਾਇਦ ਸਾਡਾ ਵੀ ਬੰਨ ਰੁਕ ਜਾਵੇ। ਕਹਿੰਦੇ ਕੀ ਦੱਸੀਏ ਸੰਸਾਰ ਨੂੰ, ਕੀ ਸਮਝਾਈਏ। ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਉਹਨਾਂ ਦੇ ਕਾਜ ਸਵਾਰਨ ਵਾਲਾ ਹੈ ਜੇ
ਉਹਨਾਂ ਕੀ ਰੀਸ ਕਰੇ ਸੋਵੇ ਗੁੱਚੈ।
ਮਹਾਰਾਜ ਭਲਾ ਅਸੀਂ ਵੀ ਉਹਨਾਂ ਦੀ ਰੀਸ ਕਰ ਲਿਆ ਕਰੀਏ ਜੇ ਭਲਾ ਅਸੀਂ। ਗੱਲ ਤਾਂ ਮੇਰੇ ਵਰਗਾ ਹੁਣ ਵਿਚਾਰ ਕਰ ਲਵੇ ਤੇ ਗੱਲ ਤਾਂ ਮੇਰੀ ਵੀ ਪੂਰੀ ਹੈ। ਮੰਜੀ ਸਾਹਿਬੋਂ ਕਥਾ ਕਰ ਲਈ, ਚੋਲਾ ਮੈਂ ਵੀ ਚਿੱਟਾ ਪਾਉਂਦਾ ਹੈ, ਨੀਲੀ ਦਸਤਾਰ ਬੰਨੀ ਫਿਰਦਾ ਹੈ, ਤੇ ਸਿੰਘਾਂ ਨੇ ਸਤਿਕਾਰ ਵੀ ਕਰ ਦਿੱਤਾ, ਹਜ਼ੂਰੀਆ ਪਾ ਦਿੱਤਾ ਗੱਲ ਚ, ਵੀ ਭਲਾ ਮੇਰੀ ਗੱਲ ਵੀ ਬਣ ਜਾਵੇਗੀ। ਕਹਿਣ ਲੱਗੇ ਨਹੀਂ ਭਾਈ, ਜਿਨ੍ਹਾਂ ਨੂੰ ਭਰੋਸਾ ਹੈ, ਭਰੋਸੇ ਵਾਲਿਆਂ ਦੀ ਜੇ ਕੋਈ ਐਵੇਂ ਹੀ ਰੀਸ ਕਰਨ ਦਾ ਪਈ ਜਣਾ ਖਣਾ ਹੀ ਉਹਨਾਂ ਦੀ ਰੀਸ ਕਰੇ, ਕਹਿੰਦੇ ਉਹ ਵਗੁੱਚੇ ਖਰਾਬ ਹੀ ਹੋਵੇਗਾ। ਕਿਵੇਂ ਹੰਸਾਂ ਦੇਖ ਤਰੰਦਿਆਂ ਬਗਾ ਪਿਆ ਆ, ਚਾਓ ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਏ ਪਾਓ। ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲੇ ਨੂੰ ਵੀ ਚਾਅ ਚੜ ਗਿਆ, ਕਹਿੰਦਾ ਮੈਂ ਕਿਉਂ ਨਾ ਤਾਰੀ ਲਾਵਾਂ, ਖੰਭ ਤੇ ਮੇਰੇ ਵੀ ਚਿੱਟੇ ਨੇ, ਮੈਂ ਵੀ ਇਹਨਾਂ ਵਰਗਾ ਹੀ, ਮੈਂ ਵੀ ਤਰ ਪਵਾਂਗਾ। ਕਹਿਣ ਲੱਗੇ ਜਦੋਂ ਤਾਰੀ ਮਾਰਨ ਲੱਗਾ ਤੇ ਡੁੱਬ ਗਿਆ ਪਾਣੀ ਦੇ ਵਿੱਚ ਉਸੇ ਵੇਲੇ ਹੀ। ਸੋ ਇਸ ਕਰਕੇ ਕਹਿੰਦੇ ਜਿਹੜੇ ਉਹਨਾਂ ਦੀ ਰੀਸ ਕਰਦੇ ਨੇ ਕਈ ਬਣ ਕੇ ਬਹਿ ਜਾਂਦੇ, ਅਸੀਂ ਵੀ ਇਵੇਂ ਕਰ ਦੇਵਾਂਗੇ, ਇਹ ਕੋਈ ਬਹੁਤੀ ਵੱਡੀ ਗੱਲ ਹੈ। ਇਹ ਭਾਈ ਉਹਨਾਂ ਦੀ ਰੀਸ ਕਰਨ ਵਾਲੇ ਵਗੁੱਚੇ ਖਰਾਬ ਹੀ ਹੁੰਦੇ ਹਨ।
ਜਿਨ ਹਰ ਪ੍ਰਭ ਹੈ ਰਖਵਾਰਾ।
ਕਾਰਨ ਕੀ ਜੀ ਕਿਉਂ ਖਰਾਬ ਹੋਵਾਂਗੇ, ਕਹਿੰਦੇ ਉਹਨਾਂ ਦਾ ਤੇ ਰੱਬ ਰਾਖਾ, ਤੂੰ ਦੱਸ ਤੇਰੇ ਮਗਰ ਕੌਣ ਹੈ, ਤੂੰ ਤੇ ਆਪਣੀ ਬੋਧੀ ਲੈ ਕੇ ਆਇਆ ਨਾ, ਤੂੰ ਤੇ ਆਪਣੇ ਸਾਧਨਾ ਤੇ ਮਾਣ ਕਰਦਾ ਨਾ, ਸਾਧਨਾ ਤੇ ਬਹੁਤਾ ਮਾਣ ਰੱਖਿਆ ਹੋਇਆ, ਮੇਰੇ ਪਾਸ ਇੰਨੇ ਸਾਧਨ ਨੇ। ਭਾਈ ਸਾਧਨਾ ਨਾਲ ਬਾਤ ਨਹੀਂ ਬਣਦੀ, ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ, ਦਿਆਲਤਾ ਕਰੇ ਤੇ ਤਾਂ ਹੀ ਪੂਰੀ ਪੈਂਦੀ। ਉਹਨਾਂ ਦਾ ਪਰਮੇਸ਼ਰ ਰਾਖਾ ਹੈ, ਤਾਂ ਕਰਕੇ ਉਹਨਾਂ ਦੀ ਕੋਈ ਰੀਸ ਕਰ ਨਹੀਂ ਸਕਦਾ ਜੇ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ।
ਕਹਿੰਦੇ ਭਾਈ ਬਿਨਾਂ ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਤੋਂ, ਬਿਨਾਂ ਸਿਮਰਨ ਭਗਤੀ ਕੀਤੀ ਤੋਂ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਜੇ।
ਮਨ ਮੁਖ ਭੌਂਕ ਮੂਏ ਬਿਲ ਲਾਈ।
ਮਨ ਮੁਖ ਕਹਿੰਦੇ ਕੁੱਤਿਆਂ ਦੀ ਨਿਆਈ, ਭੌਂਕ ਭੌਂਕ ਕਰਕੇ ਮੂਏ ਮਰ ਗਏ ਹਨ।
ਆਵਹਿ ਜਾਵਹਿ ਠੌਰ ਨਾ ਪਾਵਹਿ।
ਆ ਰਹੇ ਨੇ ਜਾ ਰਹੇ ਨੇ, ਮਰਦੇ ਹਨ ਜੰਮਦੇ ਨੇ, ਟਿਕਾਣਾ ਨਹੀਂ ਪ੍ਰਾਪਤ ਹੋ ਰਿਹਾ, 84 ਲੱਖ ਜੂਨਾਂ ਚ ਭਰਮਦੇ ਫਿਰਦੇ ਨੇ। ਕਹਿਣਾ ਜੀ ਬੜਾ ਕਰੜਾ ਬਚਨ ਕਹਿ ਦਿੱਤਾ ਕਿ ਕੂਕਰਾਂ ਦੀ ਨਿਆਈ ਭੌਂਕਦੇ ਫਿਰਦੇ ਨੇ। ਕੂਕਰ ਦਾ ਸੁਭਾਅ ਕੀ ਹੈ ਕਿ ਉੱਚਾ ਘਰ ਵੇਖਿਆ ਤੇ ਬਾਹਰ ਖਲੋਤਾ ਭੌਂਕੀ ਜਾਂਦਾ, ਕੋਈ ਲਾਭ ਹੈ? ਬਾਹਰ ਖਲੋਤਾ ਭੌਂਕੀ ਗਿਆ, ਗੱਡੀ ਲਾਗੋਂ ਦੀ ਲੰਘ ਗਈ ਤੇ ਵੇਖ ਕੇ ਭੌਂਕੀ ਜਾਂਦਾ, ਭੱਜਾ ਫਿਰਦਾ, ਕੋਈ ਲਾਭ ਪ੍ਰਾਪਤ ਹੋਇਆ? ਇਵੇਂ ਹੀ ਆ ਕਈ ਇਹੋ ਜਿਹੇ ਨੇ ਨਾ ਪਰਮੇਸ਼ਰ ਨੇ ਬਣਾਏ ਹੋਏ, ਜਿਹੜੇ ਗੁਰੂ ਘਰ ਵੱਲ ਵੇਖ ਕੇ ਭੌਂਕੀ ਜਾਂਦੇ ਨੇ, ਰੱਬ ਫੇਰ ਵੀ ਰੋਟੀ ਪਾਈ ਜਾਂਦਾ ਫੇਰ ਵੀ, ਪਰ ਹੈ ਤੇ ਆਪਣਾ ਗਲ ਥਕਾਉਣ ਵਾਲੀ ਗੱਲ ਨਾ, ਗੁਰੂ ਘਰ ਨੂੰ ਭਲਾ ਕੀ ਨੁਕਸਾਨ ਕਰ ਲੈਣਗੇ। ਪੰਥ ਦੀਆਂ ਘੁੰਮਦੀਆਂ ਕਾਰਾਂ ਵੇਖ ਕੇ ਰੌਲਾ ਪਾਈ ਜਾਂਦੇ ਜੀ, ਲੈ ਗਏ ਕੀ ਕਰ ਲੈਣਗੇ ਭਲਾ ਭਾਈ, ਕੁਝ ਨਹੀਂ। ਸੋ ਸੁਭਾਅ ਕੀ ਹੈ ਖਾਲਸਾ ਪੰਥ ਦਾ? ਸੁਭਾਅ ਹਾਥੀ ਦੀ ਨਿਆਈ ਕਿ ਆਪਣੀ ਮਤ ਚਾਲੇ ਚੱਲੀ ਜਾਓ। ਈਰਖਾ ਕਰਨ ਵਾਲੇ, ਦਵੈਤ ਕਰਨ ਵਾਲੇ ਕਹਿੰਦੇ ਸੁਭਾਅ ਮਨਮੁੱਖਾਂ ਵਾਲਾ ਹੈ, ਕੁੱਤਾ ਭੌਂਕੀ ਇਸ ਤੋਂ ਪਰੇ ਕੱਖ ਨਹੀਂ। ਕਹਿੰਦੇ ਇਸ ਕਰਕੇ ਦਿਨ ਪ੍ਰਤੀ ਮਰਦੇ ਤੇ ਜੰਮਦੇ ਰਹਿੰਦੇ ਨੇ, 84 ਲੱਖ ਜੂਨਾਂ ਚ ਪਾ ਕੇ ਸਾੜੇ ਜਾਣਗੇ ਜੀ।
ਦੁੱਖ ਮਹਿ ਦੁੱਖ ਸਮਾਈ।
ਕਹਿੰਦੇ ਦੁੱਖਾਂ ਦੇ ਵਿੱਚੋਂ ਦੁੱਖ ਜਿਹੜਾ ਹੈ, ਸੋ ਮਾਂ ਦੇ ਗਰਭ ਦਾ ਦੁੱਖ ਉਹਦੇ ਵਿੱਚ ਪਾਏ ਜਾਣਗੇ। ਸੋ ਇਸੇ ਤਰੀਕੇ ਨਾਲ ਵਾਰ ਵਾਰ ਮਰਨ ਦਾ ਦੁੱਖ ਜਿਹੜਾ ਉਹਦੇ ਵਿੱਚ ਸਮਾਏ ਰਹਿਣਗੇ, ਸੁੱਟੇਗਾ ਨਹੀਂ ਕਦੀ ਵਾਸਤੇ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ।
ਹਾਂ, ਜਿਹੜੇ ਗੁਰਮੁਖ ਹਨ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ ਜੀ।
ਸਹਿਜੇ ਸਾਚ ਸਮਾਏ।
ਸਹਿਜੇ ਸੁੱਤੇ ਹੀ ਉਹ ਸੱਚ ਵਿੱਚ ਸਮਾ ਗਏ ਹਨ।
ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ।
ਇਹ ਨਿਸ਼ਚੇ ਵਾਤ ਵਾਚਕ ਹਿਰਦੇ ਚ ਸਮਝ ਲੈਣਾ ਚਾਹੀਦਾ, ਬਿਨਾਂ ਸਤਿਗੁਰੂ ਸਾਹਿਬ ਜੀ ਨੂੰ ਸੇਵਣ ਤੋਂ, ਸਿਮਰਨ ਭਗਤੀ ਕੀਤੀ ਤੋਂ ਬਿਨਾਂ, ਖਾਲਸਾ ਜੀ ਰਹਿਤ ਮਰਿਆਦਾ ਵਿੱਚ ਆਉਣ ਤੋਂ ਬਿਨਾਂ, ਗੁਰੂ ਕਾ ਹੁਕਮ ਮੰਨਣ ਤੋਂ ਬਿਨਾਂ, ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਪੌੜ ਛਕਣ ਤੋਂ ਬਿਨਾਂ, ਕਿਸੇ ਵੀ ਹੋਰ ਤਰੀਕਾ ਨਹੀਂ ਕਿ ਇਹਨਾਂ ਜਨਮ ਮਰਨ ਦੇ ਗੇੜੇ ਤੋਂ ਬਚ ਸਕੀਏ, ਪੈਣਾ ਹੀ ਪਵੇਗਾ ਜੀ।
ਜੇ ਅਨੇਕ ਕਰਮ ਕਰੈ ਅਧਿਕਾਰ।
ਕਹਿੰਦੇ ਜੇ ਬਹੁਤੇ ਕਰਮ ਵੀ ਕਰੀ ਜਾਵੇ, ਜੰਤਰ ਮੰਤਰ ਤੰਤਰ ਵੀ ਕਰੀ ਜਾਵੇ, ਆਖੇ ਜੀ ਰੱਖ ਬਣਾ ਲਈ, ਇਹ ਵੀ ਬਣਾਈ ਜਾਵੇ, ਧਾਗੇ ਤਵੀਤ ਗਲ ਚ ਪਾਈ ਫਿਰੇ, ਜਾ ਕੇ ਚੁਰਾਹਿਆਂ ਚ ਬਹਿ ਬਹਿ ਕਰਕੇ ਜੰਤਰਾਂ ਮੰਤਰਾਂ ਤੰਤਰਾਂ ਦੁਆਰਾ ਸਾਧਨਾ ਦੁਆਰਾ ਜੇ ਯਤਨ ਕਰੇ, ਜਲ ਤਾਰੇ ਕਰ ਲਏ, ਪਹਾੜਾਂ ਦੀਆਂ ਗੁਫਾ ਚ ਜਾ ਕੇ ਆਸਣ ਲਾ ਲਵੇ, ਜੋ ਮਰਜ਼ੀ ਵੀ ਕਰ ਲਵੇ, ਜੇ ਗੁਰੂ ਕੀ ਆਗਿਆ ਨਹੀਂ ਮੰਨੀ, ਜੇ ਗੁਰੂ ਕਾ ਹੁਕਮ ਨਹੀਂ ਮੰਨਿਆ, ਤੇ ਜੰਮਣ ਮਰਨ ਗਲੋਂ ਨਹੀਂ ਲੱਥੇਗਾ ਜੇ।
ਵੇਦ ਪੜ੍ਹੈ ਤੈ ਵਾਦ ਵਖਾਣ।
ਮਹਾਰਾਜ ਮੈਂ ਤੇ ਪੜ੍ਹਿਆ ਲਿਖਿਆ ਮੈਂ ਤੇ ਇਹ ਕੰਮ ਨਹੀਂ ਕਰਦਾ, ਇਹ ਤੇ ਪੁਰਾਣੇ ਲੋਕ ਕਰਦੇ ਸਨ, ਜਲ ਤਾਰੇ ਕਰਨੇ, ਧੂਣੇ ਤਾਉਣੇ, ਇਹ ਸਾਰੇ ਕੰਮ ਮੈਂ ਛੱਡ ਦਿੱਤੇ, ਮੈਂ ਪੜ੍ਹਿਆ ਲਿਖਿਆ। ਮਹਾਰਾਜ ਕਹਿੰਦੇ ਕਿੰਨਾ ਅੱਗ ਪੜ ਗਿਆ? ਕਹਿਣ ਲੱਗੇ ਜੇ ਭਾਈ ਵੇਦ ਵੀ ਪੜ੍ਹ ਕੇ ਤੇ ਨਾਲ ਵਾਦ ਵਖਾਣੇ, ਚਰਚਾਵਾਂ ਕਰਦਾ ਫਿਰੇ, ਝਗੜੇ ਕਰਦਾ ਫਿਰੇ, ਸਾਡੇ ਚ ਵੀ ਜੰਮਿਆ ਨਾ ਭਾਈਚਾਰਾ ਕਿ ਸਾਡੇ ਨਾਲ ਚਰਚਾ ਕਰ ਲਓ, ਸਾਡੇ ਨਾਲ ਅਸੀਂ ਗਿਆਨ ਦੀ ਪੰਡ ਚੁੱਕੀ ਫਿਰਦੇ ਹਾਂ। ਸੋ ਮਹਾਰਾਜ ਕਹਿੰਦੇ ਜੇ ਭਲਾ ਵੇਦ ਪੜ੍ਹ ਕੇ ਤੇ ਚਰਚਾਵਾਂ ਵੀ ਕਰਨ ਵਾਲਾ ਹੋ ਜਾਵੇ, ਝਗੜੇ ਕਰਦਾ ਫਿਰੇ,
ਬਿਨ ਹਰ ਪਤ ਗਵਾ,
ਕਹਿੰਦੇ ਬਿਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਪਤ ਗਵਾਚ ਹੀ ਜਾਂਦੀ, ਇੱਜ਼ਤ ਗਵਾਚ ਜਾਂਦੀ, ਇੱਜ਼ਤ ਪੱਲੇ ਨਹੀਂ ਰਹਿੰਦੀ। ਸਿੱਖ ਦੀ ਅਰਦਾਸ ਕੀ ਹੈ ਮਹਾਰਾਜ? ਮਤ ਪਤ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ। ਗਰੀਬ ਨਵਾਜ, ਮਤ ਵੀ ਆਪ ਜੀ ਦੀ ਦਿੱਤੀ ਹੋਈ ਤੇ ਪਤ ਵੀ ਆਪ ਜੀ ਦੀ ਦਿੱਤੀ ਹੈ, ਬਹੁਤੀ ਬੁੱਧ ਵਾਲਿਆਂ ਦੀ ਪਤ ਵੀ ਨਹੀਂ ਰਹਿੰਦੀ ਜੀ। ਕੱਲੀ ਮਤ ਹੀ ਮੰਗ ਲਵੋ, ਮਤ ਵੀ ਤਾਂ ਹੀ ਹੈ ਜੇ ਪਰਮੇਸ਼ਰ ਨੇ ਪਾਈ, ਤੇ ਜਿਹੜੇ ਵੱਡੇ ਵੱਡੇ ਵਿਦਵਾਨ ਅਖਵਾਉਣ ਵਾਲੇ ਹੈ, ਫਿਰ ਇਹ ਇਤਿਹਾਸ ਕਿਵੇਂ ਸੁਣਾਓਗੇ? ਪੜ ਪੜ ਗੱਡੀ ਲੱਦੀ ਹੈ, ਉੱਥੇ ਅਥਾਣਕਾ ਸੁਣਾਉਂਦੇ ਹਾਂ ਨਾ, ਮਹਾਰਾਜ ਜੀ ਦੇ ਪਾਸ ਆਇਆ ਸੀ ਜਿਹੜਾ ਗੱਡੇ ਕਿਤਾਬਾਂ ਦੇ ਲੱਦੀ ਫਿਰਦਾ ਸੀ, ਲੋਕਾਂ ਦੀ ਬੇਇੱਜ਼ਤੀ ਕਰਦਾ ਸੀ, ਮੈਂ ਬਹੁਤੀ ਵੱਡੀ ਅਕਲ ਵਾਲਾ ਹੈ, ਮਹਾਰਾਜ ਦੇ ਪਾਸ ਹਾਰ ਕੇ ਤੇ ਆਪਣੀ ਪਤ ਗਵਾ ਕੇ ਤੁਰ ਗਿਆ ਸੀ। ਮਹਾਰਾਜ ਮਤ ਵੀ ਆਪ ਜੀ ਦੀ ਤੇ ਪਤ ਵੀ ਆਪ ਜੀ ਦੀ, ਖਾਲਸੇ ਦਾ ਭਾਵ ਕੀ? ਅਸੀਂ ਤੇ ਸਰੰਡਰ ਹੋ ਗਏ ਹਾਂ, ਪਾਤਸ਼ਾਹ ਤੂੰ ਜਾਣੇ, ਇਹ ਬੁੱਧੀ ਤੇਰੀ, ਇਹ ਇੱਜ਼ਤ ਤੇਰੀ, ਲੋਕਾਂ ਨੇ ਇਹੋ ਹੀ ਕਹਿਣਾ ਨਾ, ਤੇਰਾ ਸਿੱਖ ਚੰਗਾ, ਮੇਰੀ ਵਡਿਆਈ ਕਰਦੀ। ਇਸ ਕਰਕੇ ਮਹਾਰਾਜ ਆਪ ਕਿਰਪਾ ਕਰੋ। ਗਰੀਬ ਨਵਾਜ ਕਹਿੰਦੇ ਭਾਈ ਜੇ ਕੋਈ ਬਹੁਤਾ ਵੱਡਾ ਗਿਆਨੀ ਬਣਿਆ ਫਿਰੇ, ਪੜਾਕੜ ਬਣਿਆ ਫਿਰੇ, ਚਰਚਾਵਾਂ ਕਰਦਾ ਫਿਰੇ, ਜੇ ਨਾਮ ਨਹੀਂ ਜਪਿਆ, ਜੇ ਪ੍ਰੇਮਾ ਭਗਤੀ ਨਹੀਂ ਕੀਤੀ, ਜੇ ਪੰਥ ਦਾ ਹੁਕਮ ਨਹੀਂ ਮੰਨਿਆ, ਕਹਿੰਦੇ ਪਤ ਗਵਾਚ ਗਈ, ਇੱਜ਼ਤ ਖਰਾਬ ਹੋ ਗਈ ਜੀ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਕਹਿੰਦੇ ਭਾਈ ਸੱਚੇ ਹਨ ਸਤਿਗੁਰੂ ਸਾਹਿਬ ਜੀ, ਆਪ ਸੱਚੀ ਹੈ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਇਹ ਤੁਰਕੀ ਬਾਣੀ, ਜਿਹੜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਸੱਚੇ ਸਤਿਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਸੱਚੀ ਬਾਣੀ ਹੈ ਜੀ।
ਭਜ ਛੂਟ ਹੈ ਗੁਰ ਸਰਣਾ,
ਕਹਿੰਦੇ ਮਹਾਰਾਜ ਮੈਂ ਤੇ ਮੁਕਤ ਹੋਣ ਵਾਸਤੇ ਆਇਆ, ਕਹਿੰਦੇ ਚੰਗਾ ਫਿਰ ਭਜ ਕਰਕੇ ਇਸ ਬਾਣੀ ਦੀ ਸੰਗਤ ਵਿੱਚ ਪੈ ਜਾ, ਛੁੱਟ ਜਾਵੇਂਗਾ। ਜਿਹੜੇ ਸ਼ਰਨ ਵਿੱਚ ਆ ਗਏ ਹਨ ਉਹ ਛੁੱਟ ਗਏ ਹਨ, ਉਹਨਾਂ ਦਾ ਹੰਕਾਰ ਵਕਾਰ ਭਜ ਗਏ ਹਨ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ,
ਜਿਨ੍ਹਾਂ ਦਾ ਹਰੀ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ ਹੈ, ਉਹ ਇਸ ਲੋਕ ਵਿੱਚ ਵੀ ਉਸ ਪਰਲੋਕ ਵਿੱਚ ਵੀ ਸੱਚੇ ਹਨ।
ਦਰ ਸਾਚੈ ਸਚਿਆਰਾ,
ਉਹ ਭਾਈ ਉਹ ਸੱਚਖੰਡ ਘਰ ਵਿੱਚ ਵੀ ਸਚਿਆਰ ਹੋ ਕਰਕੇ, ਜਿਨ੍ਹਾਂ ਦੇ ਪਾਸ ਨਾਮ ਬਾਣੀ ਦਾ ਗਿਆਨ ਹੈ, ਸਚਿਆਰੇ ਉਜਲੇ ਹੋ ਕਰਕੇ ਗਏ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ,
ਉਹਨਾਂ ਦੀ ਸੋਭਾ ਹਰ ਯੁਗ ਯੁਗ ਦੇ ਵਿੱਚ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਦੀ ਸਾਰੇ ਯੁਗਾਂ ਚ, ਉਹ ਸਤਯੁਗ ਵਿੱਚ ਵੀ ਸਥਾਪਿਤ, ਤ੍ਰੇਤੇ ਵਿੱਚ ਵੀ ਸਥਾਪਿਤ ਹੋਏ, ਉਹਨਾਂ ਦੀ ਦੁਆਪਰ ਵਿੱਚ ਵੀ ਮਹਿਮਾ ਸੀ, ਉਹਨਾਂ ਦੀ ਕਲਯੁਗ ਵਿੱਚ ਵੀ ਮਹਿਮਾ ਹੈ ਜੀ।
ਕੋਈ ਨਾ ਮੇਟਣ ਹਾਰਾ,
ਕੋਈ ਜਿੰਨੇ ਮਰਜ਼ੀ ਵੀ ਯਤਨ ਕਰ ਲਏ, ਉਹਨਾਂ ਦੀ ਕੋਈ ਸੋਭਾ ਮੇਟ ਸਕਦਾ? ਭਾਈ ਉਹ ਭਾਵੇਂ ਕਿਸੇ ਸਨਾਤਨ ਮਤੀਏ ਦੇ ਘਰ ਪੈਦਾ ਹੋਏ, ਭਾਵੇਂ ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ ਵਾਲੇ ਕਹਿਣ ਉੱਥੇ ਪੈਦਾ ਹੋਏ, ਭਗਤਾਂ ਦੀ ਸੋਭਾ ਕੋਈ ਨਹੀਂ ਮੇਟ ਸਕਦਾ। ਭਗਤਾਂ ਦੀ ਸੋਭਾ ਜੁਗਾਂ ਜੁਗਾਂ ਚ ਹੁੰਦੀ ਰਹੀ ਹੈ, ਹੁਣ ਹੋ ਰਹੀ ਹੈ, ਅਗਾਂਹ ਨੂੰ ਹੋਵੇਗੀ ਜੀ।
ਨਾਨਕ ਤਿੰਨ ਕੈ ਸਦ ਬਲਿਹਾਰ,
ਮਹਾਰਾਜ ਕਹਿੰਦੇ ਅਸੀਂ ਭਾਈ ਉਹਨਾਂ ਤੋਂ ਬਲਹਾਰ ਜਾਣੇ ਹਾਂ।
ਜਿਨ ਹਰ ਰੱਖਿਆ ਉਰ ਤਾਰਾ,
ਕਹਿੰਦੇ ਜਿਨ੍ਹਾਂ ਨੇ ਹਿਰਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਨੂੰ ਧਾਰਨ ਕਰਕੇ ਰੱਖਿਆ ਹੋਇਆ, ਔਰ ਹਿਰਦੇ ਵਿੱਚ ਜਿਨ੍ਹਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਾਰਨ ਕੀਤਾ ਹੈ, ਕਹਿੰਦੇ ਭਾਈ ਅਸੀਂ ਉਹਨਾਂ ਤੋਂ ਸਦਾ ਵਾਸਤੇ ਵਾਰਨੇ ਬਲਹਾਰਨੇ ਜਾਂਦੇ ਹਾਂ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਉਪਦੇਸ਼ ਆਪ ਦਿਆਲਤਾ ਕਰਕੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ ਆਗਾਹ ਤੋਂ ਸਮਤ ਬਖਸ਼ਣੇ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਹਾਰ, ਜਿਨ ਹਰ ਰਾਖਿਆ ਉਰ ਤਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।